उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS लॉयर्स नु कॉल करो 416-655-2000।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
राइट ऑन टाइम हाजिर हो जाते हैं आपके लिए हर दिन हर दिन खूबसूरत और बना देते हैं वाई मीडिया आपके लिए ढेर सारी खबरों के साथ, ढेर सारी अपडेट्स लेकर हाजिर हो जाते हैं, आपकी बात सुनते हैं, आपको बात बताते हैं, और फिर वो इंसान जो आपकी बात सुने है ना, मतलब बहुत कम होता है और बहुत कम लोगों के साथ हम अपनी बात शेयर कर सकते हैं, लेकिन वाई मीडिया आपको वो प्लेटफॉर्म देते हैं। वेल इट्स अ ब्यूटिफुल मॉर्निंग आई वुड से, बट यस भाई स्नो ने पड़ते हुए तो इतनी खूबसूरत लगती है ना। एंड मौसम की अगर हम बात करें तो मौसम बिल्कुल खूबसूरत है, लेकिन आपको ये भी कहा जा रहा है दैट ठंडी से बच के रहना है आपने। वेल इट्स करेंटली -1, फील्स लाइक -2 एंड अराउंड 11ish तक जो है वो स्नो चलने वाली है, लेकिन डे टाइम फिर +2 होने वाला है, फिर ये जो आपकी स्नो दिख रही है आपको ये मेल्ट हो जानी है ना। फिर आप कहोगे कि भाई स्नो इतनी अच्छी लग रही थी, बहुत सारे लोग एंजॉय करते हैं स्नो, बहुत सारे लोगों को कम्यूट में प्रॉब्लम आती है, आई एम श्योर आज आप में से बहुत सारे लोग ऑफिस लेट भी पहुंच रहे होंगे, बट दैट्स ओके, ड्राइव सेफ है ना, थोड़ा वक्त से पहले निकल जाएं काम के लिए और फिर ड्राइव धीरे करना है, जल्दी पहुंचने के लिए तेज ड्राइव नहीं करना है, दैट्स वन रिक्वेस्ट। वेल जहां पर खूबसूरत सुबह की बात हो रही है, एंड सम डेज सी यू कैन नॉट सी द सनशाइन टुडे, बट सम डेज यू जस्ट हैव टू क्रिएट योर ओन सनशाइन, सो गुड वाली मॉर्निंग, बिल्कुल गुड मॉर्निंग आपसे हम कहते हैं, और फिर आपसे कहते हैं नहीं मौसम के बारे में आपको बताते हैं, देश दुनिया भर की खबर हम आपको बताते हैं, युद्धवीर जी आपके लिए हेडलाइन स्टोरी बिहाइंड दी हेडलाइन लेकर तैयार रहते हैं, सो युद्धवीर जी से भी करेंगे बात, जानेंगे युद्धवीर जी के साथ, बट यस आप सबके लिए देखो हमारे लिए ना ये बहुत इंपॉर्टेंट है कि हम आप तक बेस्ट सर्विसेज पहुंचाएं, इसलिए हम अपने बेस्ट स्पॉन्सर्स लेकर आते हैं, आप तक उनकी सर्विसेज पहुंचाते हैं, और इनकेस ड्राइव करते हुए अगर आप हमारे किसी स्पॉन्सर का नंबर नहीं नोट कर पाते हैं या वाई मीडिया के किसी भी प्लेटफॉर्म पर एडवर्टाइज करने का आप अपने बिजनेस को सोचते हैं तो करना आपने एक बहुत आसान सा काम है, दैट इज 416-475-5000 पर कॉल करना है, 416-475-5000। और इस वक्त हमारे साथ वन ऑफ द स्पॉन्सर्स वायरलेस लैंड से हरप्रीत जी साथ में, हरप्रीत जी वेलकम टू द शो।
जी थैंक यू सो मच, गुड मॉर्निंग। तो आज हम लिसनर्स के लिए कुछ स्पेशल प्लान्स लेके आए हैं, जैसे कि हम जानते हैं कि ब्लैक फ्राइडे वीक ऑलमोस्ट खत्म हो चुका है, बट फिर भी हमारे पास बहुत ही स्पेशल प्लान्स अभी भी चल रहे हैं, अगर इन केस वो लिसनर्स जो कहीं किसी भी कारण की वजह से वो प्लान्स नहीं ले पाए, उनके पास अभी भी कुछ टाइम बाकी है, वो अभी भी उस प्लान्स के साथ जा सकते हैं। तो आज मैं सबसे पहले बात करूंगी ट्रकर्स की जो कनाडा एंड यूएस के लिए ड्राइव करते हैं, यूजुअली उनको $20 से $15 एक्स्ट्रा हर मंथ पे करने पड़ते हैं क्योंकि उनको कनाडा एंड यूएस प्लान चाहिए होता है। तो बट अभी बेल की तरफ से एक बहुत ही स्पेशल ऑफर लॉन्च हुआ है, उसमें उनको कनाडा एंड यूएस प्लान के लिए कुछ एक्स्ट्रा पे करने की जरूरत नहीं है, वो जितना अभी कनाडा वाइड प्लान के लिए पे कर रहे हैं उसी प्लान में उनको कनाडा एंड यूएस मिल जाएगा। सो दिस इज अ रियली अट्रैक्टिव ऑप्शन क्योंकि आज तक इतना कभी सस्ते में आया नहीं है। तो अगर फॉर एग्जाम्पल आपको 40GB अनलिमिटेड डेटा चाहिए, आपको वो $85 में मिल जाएगा कनाडा एंड यूएस दोनों, और इसमें ये भी कोई रिक्वायरमेंट नहीं है आपके पास इतनी लाइन होनी चाहिए, हमारा लिसनर जिसके पास बिजनेस है वो इस ऑप्शन को अवेल कर सकता है। सो दिस इज अ रियली रियली गुड न्यूज, अगर आप जाते हैं कनाडा एंड यूएस के लिए तो आप इस ऑप्शन के लिए जरूर जाएं। और इसके अलावा हमारे पास अभी भी कंज्यूमर प्लान और बिजनेस प्लान चल रहे हैं, आप अगर 3-4 लाइनें इकट्ठी करना चाहते हैं तो आप इजिली हमारे पास बहुत ही लो प्राइजेस में कर सकते हैं। अभी $45 में आपको अनलिमिटेड डेटा प्लान मिल रहे हैं अगर आपके पास 3-4 लाइनें फैमिली में है, और कंज्यूमर प्लान में भी आप जा सकते हैं $30 से स्टार्ट हो जाते हैं विद डेटा ऑल्सो। और फोन राइट नो एक सैमसंग का S20 फोन बहुत ही स्पेशल डिस्काउंट पे लगा हुआ है इन जस्ट $2, सो दिस इज अ रियली रियली गुड ऑफर, आप अगर लेना चाहते हैं आप हमें कॉल करें, ऐसे बहुत से ऑप्शन हमारे पास अवेलेबल हैं तो सब हम यहाँ पे बताना है इट्स नॉट ईजी। तो आप हमारा नंबर नोट करें, हमें कॉल करें, हमारा नंबर है 9058404567, नंबर एक बार फिर से नोट कर लें 9058404567, और आप हमारी लोकेशन पे विजिट कर सकते हैं, हमारी लोकेशन है कॉनेस्टोगा प्लाजा 380 बोवे ड्राइव ईस्ट, और हमारा इंटरसेक्शन है कैनेडी एंड बोवे। थैंक यू।
बिल्कुल, और हमारे लिसनर्स को हम जरूर से जरूर ये बात कहना चाहेंगे दैट जब बात आती है एक अच्छे कॉलिंग प्लान, डेटा प्लान की, और अब तो हमारे ट्रक ड्राइवर्स ब्रदर्स के लिए भी बहुत इंपॉर्टेंट अपडेट लेकर आए हैं वायरलेस प्लान से, सो यू कैन सेव डॉलर्स एंड अपने एग्जिस्टिंग प्लान में आप ऐड करा सकते हैं, सो विच इज सो गुड. एंड मैं एक बार फिर से कहूंगी हरती जी, अपना फोन नंबर, एड्रेस एंड मेजर इंटरसेक्शन जरूर बता दीजिए.
जी, नंबर है 905-840-4567 और मेजर इंटरसेक्शन है कैनेडी एंड बोवेड.
बिल्कुल जी, कैनेडी एंड बोवेड पर जाना है फॉर वायरलेस लैंड. थैंक यू हरप्रीत जी हमारे शो में आने के लिए, विश यू गुड लक.
थैंक यू.
थैंक यू. और साथ ही साथ रेडियो वाइज सुन रहे हैं हमारे सारे लिसनर्स, आई नो इंतजार कर रहे हैं आप हेडलाइंस, स्टोरी बिहाइंड दी हेडलाइंस लेकर. युद्धीर जी बिल्कुल तैयार है, तो देश दुनिया भर में क्या चल रहा है जानना चाहते हैं ना, तो बिल्कुल आपको पता चलने वाला है. घर पर हैं तो ट्यून इन कर लीजिए आप रॉजर्स 857 बेल 828 टेलस 2418. और टेंशन लेने की जरूरत नहीं, अगर आपके पास वाई मीडिया टीवी ऐप है तो इस वक्त आप फोन में भी आप चैनल वाई को देख सकते हैं. मतलब इमेजिन है ना, मतलब ऐसे खबरें भी आ रही हैं सामने आपको बता रहे हैं, लेकिन साथ ही साथ आप उनकी वीडियोस भी देख सकते हैं, उसका मजा आ जाता है ना. तो इसीलिए आपसे कहते हैं चैनल वाई के साथ आपने जुड़े रहना होता है. फिर ऑल दी अपडेट्स और southasiandaily.com हमारी वेबसाइट को जरूर एक्सेस कीजिए, एंड southasiandaily.com हमारा फेसबुक पेज लाइक करना मत भूलिएगा, बिकॉज अप टू डेट रखते हैं हम आपको हमारे सारे प्लेटफॉर्म के जरिए. इस वक्त जहां पर युद्धीर जी के साथ बात करने के लिए तैयार है, मैं आपको जरूर बताना चाहूंगी उपेंद्र अवस्थी जी के बारे में. इंडिया इलेक्शन 2022 कवरेज के मेन स्पॉन्सर हैं उपेंद्र अवस्थी. अब ग्रेट अपॉर्चुनिटी है फॉर फर्स्ट टाइम बायर्स और इन्वेस्टर्स, टू बेडरूम प्लस डेन, ब्राइट स्पेशियस अपार्टमेंट लेकर आए हैं विद रिजॉर्ट लाइक एमिनिटीज, पूल, सोना, जिम, पार्टी रूम एट डिजायर्ड लोकेशन ब्रैमटन में. सो जल्दी से करना है आपने कॉल उपेंद्र अवस्थी जी को 6473028589 पर, 6473028589. और जहां पर उपेंद्र जी की बात हो रही है, अब इंडिया इलेक्शन 2022 की बात हो रही है, न्यूज की बात हो रही है, हेडलाइंस की बात हो रही है, इतना सब कुछ जब बात हो ही रही है तो हम उनकी बात करते हैं जो इन सब के बारे में बात करते हैं. वेल ग्रुप एडिटर वाई मीडिया युद्धवीर जसवाल जी, वेलकम टू द शो, गुड मॉर्निंग.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ. ਬਤੌਰ ਗਰੁੱਪ ਪੇਟਰ ਵਾਈ ਮੀਡੀਆ ਮੈਂ ਯੁੱਧ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ. ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਖਬਰਾਂ ਦੀ ਜ਼ਰੂਰ ਤੁਹਾਨੂੰ ਡਿਟੇਲ ਦੇ ਦਈਏ ਜਿਨ੍ਹਾਂ ਖਬਰਾਂ ਦੇ ਬਾਰੇ ਤੁਸੀਂ ਉਡੀਕ ਰੱਖਦੇ ਹੋ ਕਿ ਇਹਨਾਂ ਦੇ ਬਾਰੇ ਸਾਨੂੰ ਅਪਡੇਟਸ ਚਾਹੀਦੀਆਂ ਨੇ, ਐਂਡ ਦੇਰ ਆਰ ਸਰਟਨ ਸਟੋਰੀਜ਼ ਵਿਚ ਆਰ ਕੰਟੀਨਿਊਸਲੀ ਡਿਵੈਲਪਿੰਗ. ਦੋ ਐਸੀਆਂ ਸਟੋਰੀਜ਼ ਜੋ ਲਗਾਤਾਰ ਬਦਲ ਰਹੀਆਂ ਨੇ ਪਿਛਲੇ ਤਕਰੀਬਨ ਸਾਲ ਤੋਂ, ਕਿਸਾਨ ਅੰਦੋਲਨ ਇੱਕ ਸਾਲ ਤੋਂ, ਉਹਦੇ ਬਾਰੇ ਲੇਟੈਸਟ ਅਪਡੇਟਸ ਆਉਂਦੀਆਂ ਰਹਿੰਦੀਆਂ ਨੇ, ਔਰ ਜੇ ਅਸੀਂ ਕੋਵਿਡ ਦੀ ਗੱਲ ਕਰੀਏ ਤਾਂ ਪਿਛਲੇ ਤਕਰੀਬਨ ਡੇਢ ਸਾਲ ਤੋਂ ਕੁਛ ਨਾ ਕੁਛ ਨਵੀਆਂ ਡਿਵੈਲਪਮੈਂਟਸ ਆਉਂਦੀਆਂ ਰਹਿੰਦੀਆਂ ਨੇ. ਸੋ ਜਿਹੜੇ ਸਾਡੇ ਲਿਸਨਰ ਦਰਸ਼ਕ ਠੀਕ 10 ਵਜੇ ਸਾਡਾ ਇਹ ਪ੍ਰੋਗਰਾਮ ਆਨ ਕਰ ਲੈਂਦੇ ਨੇ, ਸੋ ਮੈਨੂੰ ਪਤਾ ਹੁੰਦਾ ਕਿ ਉਹ ਵੇਟ ਕਰ ਰਹੇ ਹੁੰਦੇ ਨੇ ਕਿ ਐਸੀਆਂ ਕੋਈ ਖਾਸ ਡਿਵੈਲਪਮੈਂਟਸ ਅਸੀਂ ਜ਼ਰੂਰ ਉਹਨਾਂ ਨਾਲ ਸਾਂਝੀਆਂ ਕਰੀਏ, ਖਾਸ ਕਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਨ੍ਹਾਂ ਦੇ ਬਾਰੇ ਕਈ ਅਫਵਾਹਾਂ ਵੀ ਆਉਂਦੀਆਂ ਨੇ. ਸੋ ਪਹਿਲਾਂ ਤਾਂ ਅਸੀਂ ਇਹ ਜ਼ਰੂਰ ਕਹਾਂਗੇ ਕਿ ਪਹਿਲਾਂ ਗੱਲ ਕਰਦੇ ਹਾਂ ਓਮਨੀਕ੍ਰੋਮ ਦੀ, ਇਹ ਜਿਹੜਾ ਨਵਾਂ ਕੋਵਿਡ ਦਾ ਵੇਰੀਐਂਟ ਆਇਆ ਓਮਨੀਕ੍ਰੋਮ, ਉਹਦੇ ਬਾਰੇ ਕੀ ਲੇਟੈਸਟ ਰਿਪੋਰਟਸ ਨੇ. ਸਵਾਲ ਤੁਹਾਡੇ ਆਫ ਦੀ ਈਅਰ ਵੀ ਬੜੇ ਆ ਰਹੇ ਨੇ, ਸੋ ਮੈਂ ਕੋਸ਼ਿਸ਼ ਕਰਦਾ ਕਿ ਆਫ ਦੀ ਈਅਰ ਵੀ ਤੁਹਾਨੂੰ ਜਵਾਬ ਦਵਾਂ, ਪਰ ਜੇ ਤੁਸੀਂ ਆਨ ਦੀ ਈਅਰ ਸਾਰੇ ਜਵਾਬ ਸੁਣ ਲਓ ਫਿਰ ਆਫ ਦੀ ਈਅਰ ਤੁਹਾਡੇ ਕੁਸ਼ਚਨ ਜਿਹੜੇ ਨੇ ਉਹ ਕਾਫੀ ਘੱਟ ਜਾਣਗੇ. ਪਹਿਲਾ ਕੁਸ਼ਚਨ ਤੇ ਆ ਰਿਹਾ ਕਿ ਜੀ ਹੁਣ ਲਾਕਡਾਊਨ ਹੋਏਗਾ ਦੁਬਾਰਾ ਕਿ ਨਹੀਂ ਹੋਏਗਾ. ਸਰ ਦੇਖੋ, ਮਾਰਚ ਵਾਲੀ ਸਥਿਤੀ ਤਾਂ ਹੁਣ ਨਹੀਂ ਬਣੇਗੀ. ਹੁਣ ਜੇ ਅਸੀਂ ਕਹੀਏ ਕਿ ਪਿਛਲੇ ਸਾਲ ਜਿਸ ਤਰ੍ਹਾਂ ਲਾਕਡਾਊਨ ਹੋਏ ਸੀ ਬੜੇ ਪੈਮਾਨੇ ਤੇ, ਡਿਸੰਬਰ 'ਚ ਹੋਇਆ ਜਾਂ ਪਹਿਲਾਂ ਮਾਰਚ ਅਪ੍ਰੈਲ ਦੇ ਵਿੱਚ ਲਾਕਡਾਊਨਸ ਹੋਏ ਨੇ, ਉਹ ਸਥਿਤੀ ਤੁਹਾਨੂੰ ਬਣਦੀ ਨਜ਼ਰ ਨਹੀਂ ਆ ਰਹੀ ਇਸ ਵੇਲੇ, ਕਿਉਂਕਿ ਇਹ ਡਿਵੈਲਪਿੰਗ ਸਟੋਰੀ ਹੈ. ਮੇਰੀ ਜਿਹੜੀ ਅਨੈਲਿਸਿਸ ਹੋਣਗੇ, ਡਿਫਰੈਂਟ ਜਿਹੜੇ ਮੈਡੀਕਲ ਜਰਨਲਸ ਕੀ ਕਹਿ ਰਹੇ ਨੇ, ਡਿਫਰੈਂਟ ਜਿਹੜੇ ਐਪੀਡੋਮੋਲੋਜਿਸਟ ਹੈਗੇ ਨੇ ਉਹ ਕੀ ਕਹਿ ਰਹੇ ਨੇ, ਜਾਂ ਜਿਹੜੇ ਮੈਂ ਇਹੀ ਕਹਿ ਸਕਦਾ ਕਿ ਡਿਫਰੈਂਟ ਅਫਕੋਰਸ ਪੋਲੀਟੀਸ਼ੀਅਨਸ ਵੀ ਜਿਹੜੇ ਬਿਆਨ ਦੇ ਰਹੇ ਨੇ, ਚਾਹੇ ਜੋ ਬਾਈਡਨ ਕੀ ਕਹਿ ਰਹੇ ਨੇ, ਬੋਰਿਸ ਜੌਨਸਨ ਕੀ ਕਹਿ ਰਹੇ ਨੇ, ਪ੍ਰਧਾਨ ਮੰਤਰੀ ਟਰੂਡੋ ਸਾਹਿਬ ਕੀ ਕਹਿ ਰਹੇ ਨੇ, ਹੈਲਥ ਆਫੀਸਰ ਕੀ ਕਹਿ ਰਹੇ ਨੇ, ਇਹ ਸਾਰਿਆਂ ਦੇ ਉੱਤੇ ਨਿਗਾਹ ਹੈਗੀ ਹੈ ਸਾਡੀ, ਔਰ ਇਹਨਾਂ ਕੋਲ ਵੀ ਬੜੀ ਸਾਰੀ ਇਨਪੁੱਟ ਹੁੰਦੀ ਹੈ. ਸੋ ਸਾਰੀਆਂ ਚੀਜ਼ਾਂ ਦੇਖ ਕੇ ਆਧਾਰ ਪੂਨਾ ਵਾਲਾ ਜਿਹੜੇ ਆਪਣੇ ਲੀਡਿੰਗ ਮੈਨੂਫੈਕਚਰਰ ਹੈਗੇ ਨੇ ਇੰਡੀਆ ਦੇ ਵੈਕਸੀਨ ਸੀਰਮ ਇੰਸਟੀਟਿਊਟ ਉਹਦੇ ਸੀਈਓ ਨੇ, ਉਹਨਾਂ ਨੇ ਵੀ ਬਿਆਨ ਦਿੱਤੇ ਨੇ. ਸੋ ਸਾਰਿਆਂ ਨੂੰ ਕੰਪਾਈਲ ਕਰਕੇ, ਸਾਰਾ ਕੁਛ ਪੜ੍ਹਦੇ ਰਹਿੰਦੇ ਹਾਂ, ਸੋ ਸਾਰਿਆਂ ਨੂੰ ਕੰਪਾਈਲ ਕਰਕੇ ਉਸ ਆਧਾਰ 'ਤੇ ਫਿਰ ਕੁਝ ਚੀਜ਼ਾਂ ਅਸੀਂ ਖੁਦ ਹੀ ਐਨਾਲਿਸਿਸ ਕਰਦੇ ਹਾਂ ਵੀ ਸਾਡਾ ਆਪਣਾ ਵੀ ਕੀ ਹੋ ਸਕਦਾ ਹੈ ਐਨਾਲਿਸਿਸ, ਪਿਛਲੀਆਂ ਚੀਜ਼ਾਂ ਦੇਖ ਕੇ. ਫਿਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਹੁੰਦੀ ਹੈ ਖਬਰ, ਉਹ ਮੈਂ ਅਲੱਗ ਕਰਕੇ ਤੁਹਾਨੂੰ ਦੱਸਦਾ ਹੁੰਦਾ, ਮੇਰੀ ਕੋਸ਼ਿਸ਼ ਹੁੰਦੀ ਵੀ ਉਹ ਤਾਂ ਹੈਗੀ ਖਬਰ ਕਨਫਰਮਡ. ਫਿਰ ਦੂਸਰਾ ਜਿੱਥੇ ਵਾਈ ਮੀਡੀਆ ਦਾ ਜਾਂ ਮੇਰਾ ਆਪਣਾ ਜ਼ਾਤੀ ਕੋ ਓਪੀਨੀਅਨ ਹੈ ਉਹ ਫਿਰ ਮੈਂ ਅਲੱਗ ਕਰਕੇ ਤੁਹਾਨੂੰ ਦੱਸ ਦਿੰਦਾ. ਅੱਛਾ, ਹੁਣ ਲੋਕਡਾਊਨ ਦੇ ਬਾਰੇ ਜੇ ਪੂਰਾ ਐਨਾਲਿਸਿਸ ਕਰੀਏ, ਨਿਚੋੜ ਕੱਢੀਏ, ਯੂਰਪ ਦੇ ਵਿੱਚ ਕੀ ਚੱਲ ਰਿਹਾ ਇਸ ਵੇਲੇ, ਸਾਊਥ ਅਫਰੀਕਾ ਦੇ ਵਿੱਚ ਕੀ ਕੁਛ ਹੋਇਆ, ਇਹਦੇ ਵਿੱਚ ਪੂਰੀਆਂ ਕਿੰਨੇ ਹੋਸਪਿਟਲ ਭਰੇ ਨੇ ਅਫਰੀਕਾ ਦੇ ਵਿੱਚ, ਸੋ ਉਸ ਆਧਾਰ ਦੇ ਉੱਤੇ ਪਹਿਲਾ ਸਵਾਲ ਦਾ ਜਵਾਬ ਕਿ ਕਿਆ ਲੋਕਡਾਊਨ ਹੋਏਗਾ ਦੁਬਾਰਾ ਤੋਂ, ਸੋ ਉਹ ਲੱਗਦਾ ਤਾਂ ਨਹੀਂ, ਉਹਦੇ ਅਸਾਰ ਬਹੁਤ ਘੱਟ ਨੇ. ਸੋ ਆਈ ਥਿੰਕ 90% ਚਾਂਸ ਹੈ ਕਿ ਨਹੀਂ ਹੋਏਗਾ ਲੋਕਡਾਊਨ ਉਸ ਬੜੇ ਪੈਮਾਨੇ ਤੇ. ਉਹ ਹਾਲਾਤ ਵੱਖਰੇ ਸੀ, ਪੁਆਇੰਟ ਨੰਬਰ 1. ਸੈਕਿੰਡ ਕੀ ਹੈ ਕਿ ਜਿੰਨੀਆਂ ਵੀ ਰਿਪੋਰਟਸ ਮੈਂ ਪੜ੍ਹੀਆਂ ਨੇ ਉਹ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਇਹ ਜਿਹੜੀਆਂ ਵੈਕਸੀਨਸ ਨੇ ਇਹ ਬਿਲਕੁਲ ਬੇਅਸਰ ਹੋ ਜਾਣਗੀਆਂ. ਹਾਂ, ਇੱਕ ਦੋ ਜਗ੍ਹਾ, ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ ਕਿ ਯੂਟਿਊਬ ਦੇ ਉੱਤੇ ਬੇਮਾਨੇ ਨੇ ਕਈ ਚੀਜ਼ਾਂ. ਉਹ ਯੂਟਿਊਬ ਦੇ ਉੱਤੇ ਕਈ ਸੈਲਫ ਸਟਾਈਲ ਬੈਠੇ ਨੇ, ਉਹ ਕਹਿ ਰਹੇ ਜੀ ਕਿ ਹੁਣ ਨਵੀਆਂ. ਅੱਛਾ, ਇੱਕ ਚੀਜ਼ ਹੋਰ ਆ, ਉਧਾਰ ਪੂਨਾ ਵਾਲਾ ਨੂੰ ਕੋਟ ਕਰ ਰਹੇ, ਉਹਨਾਂ ਨੇ ਕਿਹਾ ਹੈ ਕਿ ਜੇ ਜ਼ਰੂਰਤ ਪਈ ਤੇ ਅਸੀਂ ਸਪੈਸੀਫਿਕ ਬੂਸਟਰ ਸ਼ਾਟਸ ਬਣਾ ਦਿਆਂਗੇ. ਇੰਡੀਆ ਦੇ ਸੀਰਮ ਇੰਸਟੀਟਿਊਟ ਕਹਿ ਰਿਹਾ, ਠੀਕ ਹੈ ਉਹ ਗੱਲ ਕਿ ਅਸੀਂ ਸਪੈਸੀਫਿਕ ਬੂਸਟਰ ਸ਼ਾਟਸ ਬਣਾ ਦਿਆਂਗੇ ਜੇ ਜ਼ਰੂਰਤ ਪਈ, ਪਰ ਉੱਥੇ ਵੀ ਉਹਨਾਂ ਸਪੈਸੀਫਿਕ ਬੂਸਟਰ ਸ਼ਾਟ ਦਾ ਮਤਲਬ ਇਹ ਥੋੜ੍ਹੀ ਕਿ ਉਹਨਾਂ ਨੇ ਇਹ ਤਾਂ ਕਿਹਾ ਹੀ ਨਹੀਂ ਕਿ ਜਿਹੜੀਆਂ ਐਗਜ਼ਿਸਟਿੰਗ ਵੈਕਸੀਨਸ ਨੇ ਬਿਲਕੁਲ ਬੇਅਸਰ ਹੋ ਜਾਣਗੀਆਂ, ਹੋਰ ਕਿਸੇ ਵੀ ਹੈਲਥ ਐਕਸਪਰਟ ਨੇ ਨਹੀਂ ਕਿਹਾ. ਸੋ ਐਗਜ਼ਿਸਟਿੰਗ ਵੈਕਸੀਨਸ ਬਿਲਕੁਲ ਬੇਅਸਰ ਦੀ ਗੱਲ ਬਿਲਕੁਲ ਹਜੇ ਕਿਸੇ ਨੇ ਨਹੀਂ ਕਹੀ ਹੈ. ਕਿੰਨੀ ਜਿਹੜੀਆਂ ਆਲਰੇਡੀ ਸਾਰਿਆਂ ਨੇ ਕਿਸੇ ਦੇ ਇੱਕ ਵੈਕਸੀਨ ਲੱਗੀ ਹੈ ਜਾਂ ਦੋ ਲੱਗੀਆਂ ਨੇ, ਮੋਡਰਨਾ, ਫਾਈਜ਼ਰ, ਐਸਟ੍ਰਾਜ਼ੈਨਿਕਾ, ਕਿਆ ਉਹ ਜਿਹੜੀਆਂ ਵੈਕਸੀਨਸ ਨੇ ਉਹ ਕਿੰਨੀਆਂ ਕੁ ਅਸਰਦਾਰ ਨੇ, ਉਹਦੇ 'ਤੇ ਹਜੇ ਰਿਸਰਚ ਚੱਲ ਰਹੀ ਹੈ. ਜੇ ਉਹਨਾਂ ਦੀ ਐਫਿਕੇਸੀ ਘੱਟਦੀ ਵੀ ਹੈ, ਫਰਜ਼ ਕਰ ਲਓ ਵਰਲਡ ਹੈਲਥ ਆਰਗਨਾਈਜੇਸ਼ਨ ਦਾ 50% ਤੋਂ ਉੱਪਰ ਕਹਿ ਦਿੰਦਾ ਵੀ ਠੀਕ ਹੈ, ਹੁਣ ਇੱਕ ਕਿਸੇ ਦੀ ਐਫਿਕੇਸੀ 90% ਹੈ, 80% ਆ, ਜੇ ਉਹ ਕਹਿੰਦੇ ਨੇ ਜੀ ਰਿਸਰਚ ਕਰਕੇ ਪਤਾ ਲੱਗਿਆ ਕਿ ਜਿਹੜਾ ਇਹ ਨਵਾਂ ਕੋਵਿਡ ਵੇਰੀਐਂਟ ਹੈ ਇਹਦੇ 'ਤੇ 80% ਦੀ ਬਜਾਏ 70% ਰਹਿ ਜਾਂਦੀ ਹੈ, 10% ਦਾ ਕੋਈ ਲੰਬਾ ਚੌੜਾ ਫਰਕ ਨਹੀਂ ਹੈ. ਜੇ ਉਹ ਕਹਿੰਦੇ ਨੇ 60% ਹੈ, ਸਟਿਲ ਨੋਟ ਬੈਡ, ਠੀਕ ਹੈ, 50% ਹੈ ਤਾਂ ਹੋ ਸਕਦਾ ਫਿਰ ਤੁਸੀਂ ਕੱਲ੍ਹ ਨੂੰ ਇੱਕ ਬੂਸਟਰ ਸ਼ਾਟ ਲਵਾ ਲਓ, ਜਾਂ 40% ਹੈ ਇੱਕ ਬੂਸਟਰ ਸ਼ਾਟ ਲਵਾ ਲਓ ਥਰਡ, ਇੰਨਾ ਕੀ ਹੋਏਗਾ. ਸੋ ਹਜੇ ਤਾਂ ਇੰਨਾ ਹੀ ਹੈ. ਸੋ ਕਿਤੇ ਇਹ ਨਹੀਂ ਆ ਰਿਹਾ ਕਿ 40% ਤੋਂ ਥੱਲੇ ਜਾਂ 0% ਹੀ ਰਹਿ ਜਾਏਗੀ. ਕਿਸੇ ਨੇ ਵੀ ਜਿੰਨੀ ਮੈਂ ਪੜ੍ਹਿਆ, ਹਾਂ ਸਾਡੇ ਕੋਈ ਲਿਸਨਰ, ਇੱਕ ਚੀਜ਼ ਹੋਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਾਂਗਾ. ਸੋ ਜਿੰਨੀ ਕੋਸ਼ਿਸ਼ ਹੁੰਦੀ ਹੈ ਸਾਰੀ, ਹਰ 24 ਘੰਟੇ ਦੀ ਪੂਰੀ ਤਿਆਰੀ ਰੱਖੀ ਦੀ ਆ, ਪਰ ਜੇ ਇਨ ਕੇਸ ਤੁਹਾਡੇ ਕੋਲ ਕੋਈ ਐਸੀ ਕੋਈ ਰਿਪੋਰਟ ਹੋਏ ਤਾਂ ਜ਼ਰੂਰ ਇਹੀ ਇਸ ਅਸੀਂ ਪਲੈਟਫਾਰਮ ਜਿਹੜਾ ਅਸੀਂ ਇਸ ਲਈ ਕਹਿੰਦੇ ਹਾਂ, ਵਾਈ ਮੀਡੀਆ ਦਾ ਜਿਹੜਾ ਪਰਿਵਾਰ ਹੈ, ਵਾਈ ਮੀਡੀਆ ਪਲੈਟਫਾਰਮ ਹੈ, ਇਹ ਪਲੈਟਫਾਰਮ ਦਾ ਮਾਇਨੇ ਹੀ ਇਹੀ ਨੇ ਕਿ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ. ਦਿਸ ਇਜ਼, ਔਰ ਅੱਜ ਕੱਲ੍ਹ ਅਸੀਂ ਇਹੀ ਕਹਿੰਦੇ ਹਾਂ, ਕਈ ਬੰਦੇ ਕਹਿੰਦੇ ਜੀ ਮੇਨ ਸਟ੍ਰੀਮ ਮੀਡੀਆ ਤੋਂ ਤੁਸੀਂ ਕਿਸ ਤਰ੍ਹਾਂ ਅਲੱਗ ਹੋ. ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਇਹੀ ਅਲੱਗ ਆ, ਤੁਸੀਂ ਘਰ 'ਚ ਬੈਠ ਕੇ CBC ਲਗਾ ਕੇ ਬੈਠੇ ਹੋ, ਆਪਣੀ ਕਹਾਣੀ ਸੁਣਾ ਜਾਂਦੇ, ਤੁਹਾਡੀ ਤਾਂ ਕੋਈ ਗੱਲ ਥੋੜ੍ਹੀ ਸੁਣਦੇ ਆ. ਹੋ ਸਕਦਾ ਤੁਹਾਡੇ ਨਾ ਵਿਚਾਰ ਸੁਣੇ ਜਾਂਦੇ ਨੇ, ਨਾ ਤੁਹਾਡੀ ਕੋਈ ਗੱਲ ਉੱਥੇ ਹੁੰਦੀ ਹੈ. ਇੱਥੇ ਜੇ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਹੈ, ਪਲੀਜ਼ ਫੀਲ ਫਰੀ, ਤੁਸੀਂ ਵੀ ਸ਼ੇਅਰ ਕਰਿਆ ਕਰੋ. ਸਾਡੇ ਕੋਲੋਂ ਕਈ ਚੀਜ਼ਾਂ ਹੋ ਸਕਦਾ ਕੋਈ ਮਿਸ ਹੋ ਜਾਣ, ਪਰ ਕੋਸ਼ਿਸ਼ ਹੁੰਦੀ ਹੈ ਕਿ ਸਾਰੀ ਜਾਣਕਾਰੀ ਲਈਏ. ਅੱਛਾ, ਫਿਰ ਅਗਲੀ ਚੀਜ਼ ਜਿਹੜੀ ਇੱਕ ਹੋਰ ਬੜੀ ਇੰਪੋਰਟੈਂਟ ਹੈਗੀ ਇਹਦੇ ਵਿੱਚ, ਕਿ ਇਹਦੇ ਵਿੱਚ ਜਿਹੜੇ ਬੂਸਟਰ ਸ਼ਾਟਸ ਨੇ ਉਹ ਲਗਾਉਣ ਦੀ ਹੁਣ ਗੱਲ ਕੀਤੀ ਜਾ ਰਹੀ ਹੈ ਕਿ ਹਾਂਜੀ ਜਲਦੀ ਤੋਂ ਜਲਦੀ ਲਗਾ ਦਿੱਤੇ ਜਾਣ. ਅੱਛਾ, ਜਿਨ੍ਹਾਂ ਨੂੰ ਕੋਈ ਹੈਲਥ ਇਸ਼ੂਜ਼ ਨਹੀਂ ਆਏ, ਕੋਈ ਬਹੁਤੇ ਕੋਈ ਸਾਈਡ ਇਫੈਕਟਸ ਨਹੀਂ ਹੈ, ਔਰ ਜਿਹੜੇ ਲੋਕ ਕੋਈ ਲਗਵਾਉਣਾ ਚਾਹੁੰਦੇ ਨੇ, ਦੋ ਤਰ੍ਹਾਂ ਦੇ ਅਸੀਂ ਰੁਝਾਨ ਦੇਖ ਰਹੇ ਹਾਂ. ਇੱਕ ਤਾਂ ਜਿਸ ਤਰ੍ਹਾਂ ਸਾਡੇ ਵਿਰਕ ਸਾਹਿਬ ਹੀ ਲਾ ਲਓ, ਜਾਂ ਕਈ ਲੋਕ ਤਾਂ ਇਸ ਤਰ੍ਹਾਂ ਕਹਿੰਦੇ ਜੀ ਲਵਾ ਦਿਓ, ਚਾਹੇ ਕੱਲ੍ਹ ਹੀ ਲਾ ਦਿਓ ਫਟਾਫਟ, ਸਾਨੂੰ ਤਾਂ ਪਹਿਲੇ ਵੀ ਦੋ ਲੱਗੇ, ਬੜਾ ਵਧੀਆ ਲੱਗਣ ਵੈਸੇ ਹੀ ਕਹੀ ਨਾ. ਅੱਛਾ, ਤੁਸੀਂ ਦੇਖੋ ਕਈ ਸਾਈਕੋਲੋਜੀਕਲੀ, ਮਤਲਬ ਬਾਕੀ ਹੈਲਥ ਦੇ ਉੱਤੇ ਪਤਾ ਨਹੀਂ ਕੀ ਅਸਰ ਪੈਣਾ ਕਿ ਨਹੀਂ ਪੈਣਾ, ਕਈ ਸਾਈਕੋਲੋਜੀਕਲੀ ਬੜੇ ਸਟਰੋਂਗ ਹੋ ਗਏ ਨੇ. ਜਦ ਤੋਂ ਵੈਕਸੀਨ ਨਹੀਂ ਸੀ ਲੱਗੀ ਤਾਂ ਉਸ ਵੇਲੇ ਤੱਕ ਉਹ ਇੱਦਾਂ ਲੱਗ ਰਿਹਾ ਸੀ ਵੀ ਪਤਾ ਨਹੀਂ ਕੀ ਹੋ ਜਾਣਾ ਕੱਲ੍ਹ. ਉਹ ਦੋ ਡੋਜ਼ ਲੱਗਦੇ ਹੀ ਉਹ ਕਈ ਵੈਸੇ, ਅੱਛਾ ਵਿਰਕ ਸਾਹਿਬ ਵਰਗੇ ਕਈ ਬੰਦੇ ਪਹਿਲਾਂ ਵੀ ਬੜੇ ਸਟਰੋਂਗ ਸੀ, ਉਹ ਬਿਨਾਂ ਵੈਕਸੀਨ ਤੋਂ ਵੀ ਉਹਨਾਂ ਨੇ ਕੰਮ ਨਹੀਂ ਰੋਕਿਆ, ਉਹ ਪਹਿਲਾਂ ਵੀ ਭੱਜੇ ਫਿਰਦੇ ਸੀ, ਉਹ ਕਹਿੰਦੇ ਸਾਨੂੰ ਕੁਛ ਨਹੀਂ ਹੋਣਾ. ਅੱਛਾ, ਦੋ ਵੈਕਸੀਨ ਲਾਉਣ ਤੋਂ ਬਾਅਦ ਤਾਂ ਉਹ ਤਾਂ ਹੋਰ ਹੀ ਕਿਸੇ ਅਸਮਾਨ 'ਤੇ ਪਹੁੰਚੇ ਹੋਏ ਨੇ, ਔਰ ਉਹ ਕਹਿੰਦੇ ਤੀਸਰੀ ਵੀ ਕੱਲ੍ਹ ਸਵੇਰੇ ਲਾ ਦਿਓ ਸਾਡੀ. ਕਈ ਬੰਦੇ ਐਸੇ ਅਲੱਗ ਅਲੱਗ ਕੈਟੇਗਰੀਜ਼ ਨੇ ਬੰਦਿਆਂ ਦੀਆਂ, ਉਹ ਕਹਿੰਦੇ ਤੀਸਰੀ ਵੀ ਲਗਾ ਦਿਓ, ਤਾਂ ਠੀਕ ਹੈ ਉਹਨਾਂ ਦੇ ਤਾਂ ਫਟਾਫਟ ਲਗਾਓ ਜਿਹੜੀ ਲਗਾਉਣਾ 'ਚ. ਅੱਛਾ, ਇੱਕ ਐਸੀ ਹੈ, ਦੇਖਦੇ ਹਾਂ ਕਰਦੇ, ਹਾਂ ਬਿਲਕੁਲ ਉਹਨਾਂ ਨੂੰ ਹਰੇਕ ਹੱਕ ਹੈ ਆਪਣਾ ਸੋਚਣ ਦਾ, ਵਿਚਾਰਨ ਕਰਨ ਦਾ. ਦੇਖਦੇ ਹਾਂ ਜੀ, ਹਜੇ ਤੱਕ ਕੁਛ ਪਤਾ ਹੀ ਨਹੀਂ ਇਹਦਾ, ਰਿਸਰਚ ਆਉਣ ਦਿਓ, ਫਿਰ ਦੇਖਦੇ ਹਾਂ ਥਰਡ ਡੋਜ਼ ਲਾਉਣੀ ਹੈ ਕਿ ਨਹੀਂ ਲਾਉਣੀ. ਫਾਈਨ, ਦੈਟਸ ਅਨਦਰ ਕੈਟੇਗਰੀ. ਦਰਿੰਦਰ ਇਸ ਅਨਦਰ ਕੈਟੇਗਰੀ, ਉਹ ਕਹਿੰਦੀ ਇਸ 'ਚ ਪਹਿਲਾਂ ਹੀ ਦੋ, ਕਿਉਂਕਿ ਕਹਿੰਦੇ ਸੀ ਇੱਥੇ ਨਹੀਂ ਜਾਣ ਦੇਣਾ, ਸ਼ੋਪਿੰਗ ਮਾਲ ਨਹੀਂ ਜਾਣ ਦੇਣਾ, ਤਾਂ ਲਗਵਾਈਆਂ ਨੇ ਦੋ. ਸਾਨੂੰ ਤੁਹਾਡੇ ਕੋਲ ਵਰਕਫੋਰਸ ਹੈ, ਸਾਰਾ ਕੁਛ ਹੈ, ਤੁਸੀਂ ਜਿਹੜੀ ਤੁਸੀਂ ਅੱਜ ਵੈਕਸੀਨ ਲੈ ਉਹਦੀ ਪੇਮੈਂਟ ਤੁਸੀਂ ਕਰ ਦਿੱਤੀ ਹੈ। ਕੱਲ੍ਹ ਨੂੰ ਤੁਸੀਂ ਫਰਜ਼ ਕਰ ਲਓ 15 ਦਿਨ ਬਾਅਦ ਰਿਸਰਚ ਆਉਂਦੀ ਹੈ, 15 ਦਿਨ 'ਚ ਕਿੰਨਾ ਫੈਲ ਜਾਏਗਾ? 4 ਕੇਸਿਸ ਅੱਜ ਹੋ ਚੁੱਕੇ ਨੇ ਆਲਰੇਡੀ, 15 ਦਿਨ 'ਚ ਹੋਰ ਫੈਲੇਗਾ ਹੀ। ਜਿਹੜੇ ਲੋਕ ਤਿਆਰ ਨੇ ਵੀ ਭਾਈ ਸਾਨੂੰ ਤਾਂ ਪਹਿਲਾਂ ਵੀ ਕੋਈ ਸਾਈਡ ਇਫੈਕਟ ਨਹੀਂ ਹੋਇਆ, ਅਸੀਂ ਤਾਂ ਖੁਸ਼ ਹਾਂ, ਹੋਰ ਸਾਈਕੋਲੋਜੀਕਲੀ ਬੜੇ ਲੋਕ ਬੂਸਟ ਹੋ ਗਏ ਨੇ, ਉਹ ਕਹਿੰਦੇ ਜੀ ਅਸੀਂ ਤਾਂ ਵੈਸੇ ਹੀ ਜੋਸ਼ ਬੜਾ ਵੱਧ ਗਿਆ, ਪਹਿਲਾਂ ਐਵੇਂ ਡਰੇ ਡਰੇ 'ਚ ਰਹਿੰਦੇ ਸੀ। ਸੋ ਜਿਹੜੇ ਜਿਹਨਾਂ ਦੀ ਲਗਾਉਣੀ ਉਹਨਾਂ ਦੇ ਫਟਾਫਟ ਲਗਾ ਦਿਓ, 18 ਸਾਲ ਤੋਂ ਉੱਪਰ, ਜਿਹਨਾਂ ਦੀ ਉਮਰ 18 ਸਾਲ ਤੋਂ ਉੱਪਰ, ਹੁਣ ਇੱਕ ਬੰਦਾ 25 ਸਾਲ ਦਾ ਹੈ, ਉਹ ਕਹਿੰਦੇ ਜੀ ਠੀਕ ਹੈ ਜੀ ਕੰਮ। ਪਹਿਲਾਂ ਵੀ ਡੈਲਟਾ ਔਰ ਬੀਟਾ ਤੋਂ ਜੇ ਕੋਈ ਇੱਕ ਐਕਸਪੀਰੀਅੰਸ ਅਸੀਂ ਦੇਖੀਏ, ਜੋ ਅਸੀਂ ਤਾਂ ਹੁਣ ਖਬਰ ਕਵਰ ਕਰਦੇ ਰਹਿੰਦੇ ਹਰ, ਸਾਨੂੰ ਤਾਂ ਹਰ ਚੀਜ਼ ਹੁਣ ਸਾਹਮਣੇ ਨਜ਼ਰ ਆਉਂਦੀ ਹੈ, ਜੇ ਅਸੀਂ ਖਬਰਾਂ ਜਦੋਂ ਮੈਂ ਕਵਰ ਕਰ ਰਹੇ ਸੀ, ਤੁਸੀਂ ਵੀ ਸਾਰੇ ਕਰ ਰਹੇ ਸੀ ਖਬਰਾਂ ਕਵਰ, ਡੈਲਟਾ ਔਰ ਬੀਟਾ ਵੇਰੀਅੰਟ ਤੋਂ ਇੱਕ ਚੀਜ਼ ਨਜ਼ਰ ਆਈ ਹੈ, ਇਸ ਉਸ ਵੇਲੇ ਵੀ ਥੋੜੇ ਢਿੱਲੇ ਰਹੇ ਨੇ, ਠੀਕ ਹੈ, ਸਲਗਿਸ਼ ਸੀਗਾ ਰਿਸਪੋਂਸ। ਮੈਂ ਕਿਸੇ ਨਾਲ ਡਿਸਕਸ ਕਰ ਰਿਹਾ ਸੀ ਪਰਸੋਂ ਵੀ, ਸਲਗਿਸ਼, ਉਹ ਕਹਿੰਦੇ ਜੀ ਕੀ ਤੁਸੀਂ ਗੱਲ ਸਲਗਿਸ਼, ਇਹ ਇਹਨਾਂ ਦੀ ਤਾਂ ਨੀਂਦ ਨਹੀਂ ਖੁੱਲਦੀ ਨਾ ਲੋਕਾਂ ਦੀ, ਇਹ ਤੇ ਇੰਨਾ ਸਲੋ ਚੱਲਦੀ ਹੈ ਸਾਡੀ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਵੀ, ਗੱਲ ਹੀ ਛੱਡ ਦਿਓ ਐਨੀਵੇਜ਼। ਸੋ ਹੁਣ ਉਸ ਵੇਲੇ ਵੀ ਡੈਲਟਾ ਔਰ ਬੀਟਾ ਵੇਰੀਅੰਟ ਟਾਈਮ ਥੋੜਾ ਸਲਗਿਸ਼ ਰਿਹਾ ਰਿਸਪੋਂਸ, ਇਸ ਕਾਰਨ ਇਹ ਮਾਮਲਾ ਥੋੜਾ ਵੱਧ ਗਿਆ, ਇਹਨਾਂ ਨੂੰ ਨੁਕਸਾਨ ਤੇ ਹੋਇਆ ਹੀ ਹੈ ਕਿਉਂਕਿ ਤੇਜ਼ ਸੀ, ਉਹ ਮਾਮਲਾ ਥੋੜਾ ਵੱਧ ਗਿਆ, ਫਿਰ ਇਸ ਵਾਰ ਵੀ ਰਿਸਪੋਂਸ ਉਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਅੱਛਾ, ਇਹ ਕਿਆ ਹੋਰ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ? ਠੀਕ ਹੈ, ਇਹਦੀਆਂ ਮਿਊਟੇਸ਼ਨ ਜਿਹੜੀਆਂ ਨੇ ਉਹ ਅੱਗੇ ਨੇ, ਲੇਕਿਨ ਕਿਆ ਇਹ ਹੋਰ ਜ਼ਿਆਦਾ ਤੇਜ਼ੀ ਨਾਲ ਫੈਲਦਾ? ਉਹਦੇ ਬਾਰੇ ਵੀ 100% ਕਨਫਰਮੇਸ਼ਨ ਨਹੀਂ ਹੈ ਅਜੇ ਕਿ ਹੋਰ ਜ਼ਿਆਦਾ ਤੇਜ਼ੀ ਨਾਲ, ਜਿਹੜਾ ਓਮਿਕਰੋਨ ਨਵਾਂ ਵੇਰੀਅੰਟ ਹੈ, ਹੋਰ ਜ਼ਿਆਦਾ ਤੇਜ਼ੀ ਨਾਲ ਫੈਲਦਾ, ਇਟਸ ਨੋਟ ਕਨਫਰਮਡ ਐਜ਼ ਆਫ ਨਾਓ। ਹਾਂ, ਉਹਦੇ ਬਾਰੇ ਚਾਂਸਿਸ ਨੇ ਕਿਉਂਕਿ ਜ਼ਿਆਦਾ ਹੋਸਪਿਟਲਾਈਜੇਸ਼ਨ ਹੋਈਆਂ ਨੇ, ਬਟ ਦੇਰ ਕੁਡ ਬੀ ਅਦਰ ਪੋਸੀਬਲ ਰੀਜ਼ਨਸ ਐਜ਼ ਵੈਲ। ਸੋ ਇਹ ਸਾਰੀ ਜਿਹੜੀ ਲੇਟੈਸਟ ਰਿਪੋਰਟ ਹੈ ਉਹ ਅਸੀਂ ਤੁਹਾਡਾ ਸਾਂਝੀ ਕਰ ਦਿੱਤੀ ਹੈ, ਬਾਕੀ ਅਸੀਂ ਤੁਹਾਨੂੰ ਇਹਦੇ ਬਾਰੇ ਹੋਰ ਜਾਣਕਾਰੀ ਜੋ ਜੋ ਸਾਡੇ ਕੋਲ ਪਲ ਪਲ ਦੀ ਆਈ ਜਾਂਦੀ ਹੈ, ਕੁਛ ਲੇਟੈਸਟ ਡਿਵੈਲਪਮੈਂਟਸ ਵੀ ਹੈ, ਖਬਰਾਂ ਚੋਂ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ। 10 ਮੈਂਬਰੀ ਕਮੇਟੀ ਬਣਾਉਣ ਦੀ ਹੁਣ ਗੱਲ ਹੋ ਰਹੀ ਹੈ ਕਿਸਾਨ ਅੰਦੋਲਨ ਦੇ ਮਾਮਲੇ ਦੇ ਉੱਤੇ, ਜਿਹੜੀ ਕਿ MSP ਦੇ ਮੁੱਦੇ ਦੇ ਉੱਤੇ ਗੱਲਬਾਤ ਕਰੇਗੀ ਔਰ ਹੋਰ ਮੁੱਦਿਆਂ ਦੇ ਉੱਤੇ ਵੀ ਚਰਚਾ ਕਰ ਸਕਦੀ ਹੈ। 10 ਮੈਂਬਰੀ ਕਮੇਟੀ ਦੇ ਵਿੱਚ 5 ਮੈਂਬਰ ਸਰਕਾਰ ਦੇ ਹੋ ਸਕਦੇ ਨੇ, ਪ੍ਰਪੋਜ਼ਲ ਆ ਹਜੇ, ਦੇ ਵਿਲ ਕੀਪ ਔਨ ਟਵੀਕਿੰਗ ਇਟ ਅਰਾਊਂਡ, ਕਿਉਂਕਿ ਹਜੇ ਫੋਨ ਤੇ ਸਾਰੀ ਗੱਲਬਾਤ ਹੋ ਰਹੀ ਹੈ, ਹਜੇ ਤੇ ਕੋਈ ਰਿਟਨ ਕੁਛ ਡਰਾਫਟ ਨਹੀਂ ਆਇਆ। 10 ਮੈਂਬਰੀ ਕਮੇਟੀ 'ਚ 5 ਮੈਂਬਰ ਸਰਕਾਰ ਦੇ ਅਤੇ 5 ਮੈਂਬਰ ਕਿਸਾਨ ਜਥੇਬੰਦੀਆਂ ਦੇ ਹੋਣਗੇ। ਇਹਦੇ ਵਿੱਚ ਜਿਹੜੇ ਪਹਿਲਾਂ ਗੱਲ ਕਰ ਲੈਂਦੇ, ਜਿਹੜੇ ਕਿਸਾਨ ਜਥੇਬੰਦੀਆਂ ਦੇ 5 ਮੈਂਬਰ ਹੋਣਗੇ, ਉਹ ਉਹਨਾਂ ਦੀ ਮਰਜ਼ੀ ਹੈ ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ, ਔਰ ਹਰੇਕ ਸਾਰੇ ਬੰਦੇ ਉਹਨਾਂ ਨੇ ਚੁਣਨੇ ਨੇ, ਔਰ ਉਹਦੇ ਵਿੱਚ ਉਹਨਾਂ ਦੀ ਮਰਜ਼ੀ ਹੈ, ਚਾਹੇ ਉਹ ਕਿਸਾਨ ਲੀਡਰ ਨੂੰ ਕਿਸੇ ਨੂੰ ਉਹ 5 ਮੈਂਬਰੀ ਕਮੇਟੀ 'ਚ ਪਾ ਜਾਣ, ਜਿਹੜੇ ਕਿਸਾਨ ਜਥੇਬੰਦੀਆਂ ਵੱਲ ਹੋਣੇ, ਜਾਂ 5 ਦੇ ਵਿੱਚੋਂ 4 ਕਿਸਾਨ ਲੀਡਰਸ ਹੋਣ, ਕਿਸਾਨ ਆਗੂ ਹੋਣ, ਔਰ ਇੱਕ ਅੱਧਾ ਬੰਦਾ ਜਾਂ 2 ਬੰਦੇ ਕੋਈ ਹੋਰ ਜਿਹੜੇ ਐਗਰੀਕਲਚਰ ਜਾਂ ਐਗਰੋ ਇਕੋਨੋਮਿਸਟ ਦੇ ਕੋਈ ਐਕਸਪਰਟ ਹੋਣ, ਕੋਈ ਇੰਟਲੈਕਚੁਅਲ ਹੋਣ, ਉਹਨਾਂ ਨੂੰ ਵੀ ਉਹ ਸ਼ਾਮਿਲ ਕਰ ਸਕਦੇ ਨੇ, ਉਹਨਾਂ ਦੀ ਮਰਜ਼ੀ ਹੈ 5 ਬੰਦੇ ਕਿਹੜੇ ਸ਼ਾਮਿਲ ਕਰਨਗੇ, ਨਾਮ ਕਿਹੜੇ ਆ ਰਹੇ ਨੇ ਉਹ ਤੁਹਾਨੂੰ ਦੱਸ ਦਿੰਦਾ। ਅੱਛਾ, ਬੜੀ ਇੰਟਰਸਟਿੰਗ ਚੀਜ਼ ਹੈ, ਜਿਹੜੇ ਨਾਮ ਆ ਰਹੇ ਨੇ ਉਹਨਾਂ ਦੇ ਉੱਤੇ 2 ਬੜੇ ਅਹਿਮ ਨਾਮ ਨੇ ਔਰ ਬੜੇ ਪਾਪੂਲਰ ਨਾਮ ਨੇ, ਪਰ ਉਹਨਾਂ ਦੇ ਵੱਡਾ ਵਿਰੋਧ ਹੋਇਆ ਮੀਟਿੰਗ ਦੇ ਵਿੱਚ। ਸੋ ਮੀਟਿੰਗ ਦੇ ਵਿੱਚ ਵੱਡਾ ਵਿਰੋਧ ਹੈ, ਮੈਂ ਬੜਾ ਹੈਰਾਨ ਹੋਇਆ ਕਿ ਨਾਮ ਤੇ ਬਿਲਕੁਲ ਮੇਰੇ ਹਿਸਾਬ ਦੇ ਨਾਲ, ਖਾਸ ਕਰ ਇੱਕ ਨਾਮ ਤੇ ਮੈਂ ਖੁਦ ਵੀ ਬੜਾ ਸੋਚਦਾ ਸੀ, ਪਰ ਉਹਦੇ ਤੇ ਵੀ ਬੜਾ ਵਿਰੋਧ ਹੋਇਆ। ਸੋ ਨਾਮ ਕਿਹੜੇ ਨੇ, ਕਿਹੜੇ ਨਾਮ ਅੱਜ ਮੀਟਿੰਗ ਡਿਸਕਸ ਹੋਏ ਨੇ? ਦੂਸਰਾ, ਮੀਟਿੰਗ ਦੇ ਵਿੱਚ ਪੈਸੇ ਨੂੰ ਲੈ ਕੇ ਵੱਡੀ ਡਿਸਕਸ਼ਨ ਹੋਈ ਆ, ਪੈਸੇ ਨੂੰ ਲੈ ਕੇ ਅੱਜ ਜਿਹੜੀ ਕਿਸਾਨ ਲੀਡਰ ਦੀ ਮੀਟਿੰਗ ਹੋਈ ਆ, ਉਹ ਤੁਹਾਡਾ ਲੱਗੇ ਚੱਲ ਕੇ ਸਾਂਝੀ ਕਰਾਂਗੇ ਸਾਰੀ ਡਿਟੇਲ, ਉਹਦੀ ਵੀ ਕੀ ਮਾਮਲਾ ਹੈ ਉਹ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ, ਐਮਰਜੈਂਸੀ ਆਰਡਰ ਐਕਸਟੈਂਡ ਕਰ ਦਿੱਤੇ ਗਏ ਨੇ, ਵਿਲ ਅਪਡੇਟ ਯੂ ਔਨ ਦੈਟ ਐਜ਼ ਵੈਲ। ਕੈਨੇਡੀਅਨ ਇਕਨੋਮੀ ਦੀ ਖਬਰ, ਇੰਡੀਅਨ ਇਕਨੋਮੀ ਦੀ ਖਬਰ, US ਇਕਨੋਮੀ ਦੀ ਖਬਰ, ਇਹ ਤਿੰਨੇ ਕੰਟਰੀਜ਼ ਦੀ ਇਕਨੋਮਿਕ ਰਿਪੋਰਟਸ ਜਿਹੜੀਆਂ ਨੇ ਉਹ ਵੀ ਅਸੀਂ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ। ਇਸ ਤੋਂ ਇਲਾਵਾ 2 ਖਬਰਾਂ ਸਾਡੇ ਕੋਲ ਹੋਰ ਪਾਕਿਸਤਾਨ ਤੋਂ, ਬੜੀਆਂ ਖਬਰਾਂ ਜਿਹੜੀਆਂ ਅਸੀਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਬੜੀ ਇੰਟਰਸਟਿੰਗ ਨਿਊਜ਼ ਹੈਗੀ ਹੈ। ਸੋ ਉਹ ਸਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਾਕਿਸਤਾਨ ਤੋਂ, ਔਰ ਗੱਲਬਾਤ ਕਰਾਂਗੇ ਅਸੀਂ ਪੰਜਾਬ, ਇੰਡੀਆ, ਉੱਤਰ ਪ੍ਰਦੇਸ਼, ਕ੍ਰਿਕਟ ਦੀ ਵੀ ਰਿਪੋਰਟ ਤੁਹਾਡੇ ਲਈ ਅਸੀਂ ਪੇਸ਼ ਕਰਨੀ ਹੈਗੀ ਸਾਰੀ, ਔਰ ਨਿਗਾਹਾਂ ਸਾਰਿਆਂ ਦੀ ਵੈਸੇ ਹੁਣ ਫੀਲਡ ਹਾਕੀ ਦੇ ਉੱਤੇ ਵੀ ਲੱਗੀਆਂ ਹੋਈਆਂ ਨੇ, ਕਿਉਂਕਿ ਕੁਆਟਰ ਫਾਈਨਲ ਜਿਹੜੇ ਮੁਕਾਬਲੇ ਨੇ ਉਹ ਹੋਣ ਜਾ ਰਹੇ ਨੇ, ਵਿਲ ਅਪਡੇਟ ਯੂ ਔਨ ਦੈਟ ਐਜ਼ ਵੈਲ ਕੀ ਸਾਰੀ ਗੱਲਬਾਤ ਹੈਗੀ ਆ। ਪਾਕਿਸਤਾਨ, ਕੱਲ ਸਾਡੇ ਰੇਡੀਓ ਵਾਇਸ ਤੇ ਡਿਸਕਸ਼ਨ ਚੱਲ ਰਹੀ ਸੀਗੀ ਕਿ ਉਹ ਕਹਿ ਰਹੇ ਸੀਗੇ ਜੀ ਪਾਕਿਸਤਾਨ ਦੇ ਜਿਹੜੇ ਫੈਨ ਸੀਗੇ ਉਹ ਇਹ ਗੱਲ ਕਰ ਰਹੇ ਸੀਗੇ ਕਿ ਜੀ ਪਾਕਿਸਤਾਨ ਨਾ ਹੁਣ ਚਾਹੇ 93 ਰਨ ਚਾਹੀਦੇ ਨੇ, ਇਹਨਾਂ ਨੇ ਪਹਿਲਾਂ 4-5 ਵਿਕਟਾਂ ਗਵਾ ਲੈਣੀਆਂ ਨੇ, ਫਿਰ ਇਹਨਾਂ ਨੇ 6ਵੀਂ 7ਵੀਂ ਪਾਰਟਨਰਸ਼ਿਪ ਬਣੇਗੀ, ਫਿਰ ਐਂਡ 'ਚ ਜਾ ਕੇ ਬੜੀ ਮੁਸ਼ਕਿਲ ਜਿੱਤਣਾ। ਪਾਕਿਸਤਾਨ ਬਸ ਹਰ ਕੰਮ ਮੁਸ਼ਕਿਲ ਕਰਕੇ ਜਿੱਤਦਾ, ਜਿੱਤੇਗਾ ਜ਼ਰੂਰ ਪਰ ਮੁਸ਼ਕਿਲ ਕਰਕੇ ਜਿੱਤੇਗਾ। ਮੈਂ ਵੈਸੇ ਹੀ ਆਪਣਾ ਓਪੀਨੀਅਨ ਦੇ ਰਿਹਾ ਸੀ, ਮੈਂ ਕਿਹਾ ਜੀ ਮੈਨੂੰ ਲੱਗਦਾ ਕਿ ਪਾਕਿਸਤਾਨ ਆਸਾਨੀ ਦੇ ਨਾਲ ਜਿੱਤ ਜਾਏਗਾ, ਐਸੀ ਵੀ ਨਹੀਂ ਗੱਲ ਹੈਗੀ ਹੈ। ਸੋ ਬਹੁਤ ਸ਼ਾਨਦਾਰ ਪ੍ਰਦਰਸ਼ਨ ਪਾਕਿਸਤਾਨ ਦੀ ਟੀਮ ਦਾ, ਹਾਲਾਂਕਿ ਪਹਿਲੀ ਇਨਿੰਗਸ ਦੇ ਵਿੱਚ ਬੰਗਲਾਦੇਸ਼ ਵਧੀਆ ਖੇਲਿਆ, ਲੇਕਿਨ ਚਿਟਾਗਾਂਗ ਦੇ ਵਿੱਚ कल तो आप नंबर मिल गए हैं, मेरा फेवरेट एक्टर हो रणवीर सिंह, मूवी बनी हो क्रिकेट पे, मैं खबर सवेरे जारी की 2 बजे, मैं कहा मैं अपने वालों मैं कहा 2 बजे मैं खबर जारी की थी भी 83 मूवी जी आ रही है उसका ट्रेलर आ गया, रणवीर सिंह मेरा फेवरेट एक्टर, तो मैं वाई मीडिया न्यूज रूम च मैं सोहन ही लगा से उस वेले, तो मैं खबर देखी तो मैं कहा जारी कर दी है भी मैं सब तो अगे हाँ खबरों के उत्थे पता लगा कहें जी सिमरन जी तुम 2 बजे खबर जारी की थी, सिमरन जी ने तो रात 12 बजे खबर जारी कर दी थी न्यूज रूम तक, कमाल करती सिमरन जी क्या हाल है ठीक है
जी, 25 जून 1983 लॉर्ड लंदन क्या हुआ था
सिमरन जी रणवीर सिंह जीता था उस दिन
बट यदवीर जी आई एम सो ग्लैड बिकॉज मुझे कोई आइडिया भी नहीं था ना मैंने कभी खैर मैंने आपने तो आई एम श्योर विटनेस भी किया है वो मैच एंड देखा भी है बट आई वॉज ऑल स्ट्रक वेन आई सॉ द ट्रेलर एंड आई एम लुकिंग फॉरवर्ड आई मीन डिस्पाइट हैविंग नो इंटरेस्ट इन क्रिकेट बट आई वुड स्टिल वॉन्ट टू गो दिस फिल्म आई मीन वॉच दिस फिल्म फर्स्ट डे फर्स्ट शो वाली फीलिंग आ रही है एंड ब्यूटिफुली कैप्चर्ड कबीर सिंह हैज डन एन अमेजिंग जॉब खेले से ही फीलिंग आ गई है दिस ये फिल्म बहुत अच्छी होने वाली है व्हाट डू यू हैव टू से
बिल्कुल सिमरन जी और जे साडे को लिसनर्स दर्शक नहीं समझ पा रहे कि असीं की गल कर रहे हैं तो फिर शायद वो शाम नू 6 बजे चैनल वाई नहीं ऑन कर दे सो जे तुसी रिलैक्स होना चाहते हो अधे घंटे लिए तुसी चाहते हो कि कोई कोविड की गल ना हो कोई सियासत की गल ना हो बस असी आराम दे नाल इंजॉय करिए ते शाम 6 बजे चैनल वाई दे उत्ते एंटरटेनमेंट स्पैशल जरूर देखा करो सो उहदे नाल तुहानू सारी लेटेस्ट गलबात तां ही समझ आएगी खैर रणवीर सिंह की जिहड़ी लेटेस्ट मूवी है ਉਹਦਾ ਟ੍ਰੇਲਰ ਉਹਦੇ ਉੱਤੇ ਰਿਵਿਊਜ਼ ਉਹਦੇ ਉੱਤੇ ਗੱਲਬਾਤ ਹਰ ਪਾਸੇ ਚਰਚਾ ਦਾ ਵਿਸ਼ੇ ਬਣੀ ਹੋਈ ਹੈ ਔਰ ਮੈਂ ਸਿਮਰਨ ਜੀ ਮੈਨੇ ਔਨ ਏਅਰ ਮੈਂ ਐਡਮਿਟ ਕਰ ਲਿਆ ਕਿ ਵੀ ਬਾਕੀ ਖਬਰ ਚ ਚਲੋ ਪਿੱਛੇ ਰਹਿ ਜਾਈਏ ਕੋਈ ਗੱਲ ਨਹੀਂ ਪਰ ਕ੍ਰਿਕਟ ਦੀ ਖਬਰ ਹੋਵੇ ਕਿਉਂਕਿ ਸਿਮਰਨ ਜੀ ਮੈਂ ਕੱਲ ਕਾਫੀ ਬਿਜ਼ੀ ਰਿਹਾ ਹੈ ਸਾਰਾ ਦਿਨ ਵੀ ਬੜਾ ਬਿਜ਼ੀ ਰਿਹਾ ਪਰ ਖਬਰ ਆਈ ਮੇਰੇ ਖਿਆਲ ਰਾਤ ਸਾਢੇ 11 ਵਜੇ ਖਬਰ ਆਈ ਹੈ ਜੀ ਸਿਮਰਨ ਜੀ ਔਰ ਰਾਤ 11:30 ਵਜੇ ਖਬਰ ਆਈ ਹੈ ਸਿਮਰਨ ਜੀ ਵਾਸ ਦਾ ਫਸਟ ਮਿਡ ਵੀਕ ਨਿਊਜ਼ ਰੂਮ ਚ ਡੰਕੇ ਕੀ ਚੋਟ ਪੇ ਐਲਾਨ ਕਰ ਦਿਆ ਸਿਮਰਨ ਜੀ ਨੇ ਖਬਰ ਆ ਗਈ ਖਬਰ ਆ ਗਈ ਰਣਵੀਰ ਸਿੰਘ ਆ ਗਿਆ 83 ਵਰਲਡ ਕੱਪ ਜਿੱਤ ਲਿਆ ਇੰਡੀਆ ਨੇ
ਵੇਟਿੰਗ ਫਾਰ ਦਿਸ ਨਿਊਜ਼ ਔਰ ਮੈਂ ਚਾਹਤੀ ਥੀ ਐਂਡ ਮੁਝੇ ਦੇਖਣਾ ਥਾ ਯੇ एंड द मोमेंट आई सॉ इट आई वॉज आई मीन आई लव इट बट यदवीर जी आपने ऑनेस्टली मुझे आई रियली वॉन्ट टू नो आपने देखा था 1983 का ये मैच आपको याद है कि आप छोटे थे तब
मैं सिमरन जी छोटा सिगा सानू जिहड़ा मैच सिगा असी रेडियो ते कमेंट्री सुनी है मैच ये देखिया नहीं है बाद दे विच इहदियां कुछ हाईलाइट देखिया ने और दैट वॉज माई फस्ट इंटरैक्शन क्योंकि असल च इसलिए भी इंटरैक्शन बड़ी घट सी कि होया कि सैमीफाइनल जदों कपिल देव असल च तां मैच की रिकॉर्डिंग ही नहीं है जिहड़ा सैमीफाइनल होया सीगा सो उहदे विच कपिल देव ने जदों शानदार प्रदर्शन करके इंडिया नूं सैमीफाइनल जिताया ते वो चर्चा बड़ी होगी बिकॉज सैमीफाइनल तो पहला तो इंडिया का कोई मतलब तुसीं मूवी च भी देख ही लेना भी इंडिया तो उत्थे वो तो आराम दे नाल छुट्टियां छट्टियां मनाउण जांदे सीगे उत्थे और कोई ऐसा नहीं सीगा भी इन्हां ने मैच कोई मतलब एक दो मैच जित जाणगे हार जाणगे मतलब वर्ल्ड कप इंडिया जित जाएगा ऐसा तो कोई उम्मीद ही नहीं सी 75 का वर्ल्ड कप जितया वेस्ट इंडीज ने 79 का वर्ल्ड कप भी वेस्ट इंडीज ने जितया 79 के वर्ल्ड कप कैनेडा पहली बारी असी भी शामिल हुए उस वर्ल्ड कप दे विच और श्रीलंका भी शामिल होया 83 के वर्ल्ड कप दो नो नथिंग वेरी डिफरेंट अबाउट 83 वर्ल्ड कप सबने कहा ठीक है जी इंडिया डजंट स्टैंड एनी चांस इंडिया की टीम तो वैसे ही उत्थे पहुंची हैगी है सो सैमीफाइनल जितने तो बाद आई वॉज अ यंग किड शोर शराबा इंडिया च मच गया चारों तरफ और उहदी एक रीजन भी है देखो 1980 के मॉस्को ओलंपिक्स इंडिया ने गोल्ड मैडल जितया 82 के अपने घर के एशियाड उस तो पहला हॉकी वॉज वेरी डोमीनेंट हॉकी डोमीनेंट सी हर पासे फील्ड हॉकी की चर्चा होंगी सी क्योंकि यही एक स्पोर्ट सीगा और इंडिया और पाकिस्तान की जबरदस्त राइवलरी भी रही है 82 के एशियन गेम्स हुई इंडिया के घर के एशियन गेम्स है जिड़ी टीम ने ओलंपिक्स गोल्ड मैडल जितया हूँ एशियन के गोल्ड मैडल जितना ही बनता ही सी मतलब एक तरह लेकिन पाकिस्तान ने बड़ी बुरी तरह इंडिया को 7 गोलों के नाल इंडिया के घर में हराया पाकिस्तान ने 82 के हॉकी तो निराशा मिली 83 के भी क्रिकेट तो कोई उम्मीद नहीं सी क्योंकि उस तो पहला भी क्रिकेट की इंडिया की टीम को इन्नी ठीक है खेलते थे इन्नी कोई बहुत सालों तो खेल रहे आजादी तो पहला भी इंडिया क्रिकेट चल रही है और आजादी तो बाद भी बड़े सारे इंडिया ने रिकॉर्ड बनाए हैं बड़े सारे बड़े बड़े खिलाड़ी आए हैं बट इंडिया को बहुत बड़ी टीम कदे नहीं सी बट 83 के जो सैमीफाइनल जितया फिर होया शोर शराबा एंड आई क्लीयरली रिमैबर कि साढ़े आस पास साढ़े नेबर साडे पेरेंट्स माई फादर दे ऑल वर टॉकिंग अबाउट दिस एंड दैन फाइनल मैच भी जो इंडिया ने वर्ल्ड कप जितया एक नवी स्पोर्ट ਜਿਹੜੀ ਹੈ ਉਹ ਇੰਡੀਆ ਨੂੰ ਮਿਲੀ, ਕਿਉਂਕਿ ਵਰਲਡ ਕੱਪ ਇਜ਼ ਅ ਬਿਗ ਥਿੰਗ। ਮੇਰੀ ਰੀਸੈਂਟਲੀ ਮੇਰਾ ਇੱਕ ਇੰਟਰਵਿਊ ਆਇਆ ਇਹਦੇ ਵਿੱਚ ਸੀਬੀਸੀ ਦੇ ਉੱਤੇ ਆਇਆ ਕ੍ਰਿਕਟ ਦੇ ਬਾਰੇ, ਸੋ ਉਹਦੇ ਨੇ ਵੀ ਜਦੋਂ ਗੱਲ ਪੁੱਛੀ ਵੀ ਯਾਰ ਗ੍ਰੇਟ ਕ੍ਰਿਕਟ ਐਂਥੂਸੀਆਸਟ, ਵਟ ਪ੍ਰੀਸਾਈਸਲੀ ਦ ਰੀਜ਼ਨ ਫੋਰ ਦੈਟ, ਮੈਂ ਕਿਹਾ ਜੀ ਤੁਸੀਂ ਗੱਲ ਦਾ ਮੈਨੂੰ ਜਵਾਬ ਦਿਓ, ਕੈਨੇਡਾ ਕਿੰਨੇ ਕੁ ਵਰਲਡ ਕੱਪ ਖੇਲਦਾ ਔਰ ਕਿੰਨੇ ਕੁ ਅਸੀਂ ਜਿੱਤਦੇ ਹਾਂ। ਅਸੀਂ ਹੁਣੇ ਸੋਕਰ ਦੇ ਵਿੱਚ ਹੀ 50th ਪੋਜੀਸ਼ਨ ਦੇ ਉੱਪਰ, ਦੇਖੋ ਦੁਨੀਆ ਦੇ ਵਿੱਚ ਅਸੀਂ ਕਹੀਏ ਜੀ ਅਸੀਂ ਹੁਣ ਮੈਂ ਕਿਹੜੀ ਗੇਮ, ਆਈ ਡੋਂਟ ਵਾਂਟ ਟੂ ਡਿਸਰਿਸਪੈਕਟ ਐਨੀ ਗੇਮ, ਠੀਕ ਹੈ, ਕਿਉਂਕਿ ਸਪੋਰਟਸ ਪਰਸਨ ਮੈਂ ਹਮੇਸ਼ਾ ਸਮਝਦਾ ਜਿਹੜੀ ਹਰ ਸਪੋਰਟ ਦੀ ਇੱਜ਼ਤ ਕਰੇ, ਪਰ ਮੈਂ ਕਹਿ ਰਿਹਾ ਸੀ ਸਾਨੂੰ ਇਹ ਗੱਲ ਮੰਨਣੀ ਪਏਗੀ, ਸੋਕਰ ਇਜ਼ ਵੈਰੀ ਪਾਪੂਲਰ, ਓਲੰਪਿਕਸ ਇਜ਼ ਵੈਰੀ ਪਾਪੂਲਰ, ਕਾਮਨਵੈਲਥ ਗੇਮਸ ਆਰ ਵੈਰੀ ਪਾਪੂਲਰ, ਐਂਡ ਸੋ ਇਜ਼ ਕ੍ਰਿਕਟ ਵਰਲਡ ਕੱਪ। ਸੋ ਮੈਂ ਕਿਹਾ ਕ੍ਰਿਕਟ ਜੇ ਕੈਨੇਡਾ ਨੇ ਵਰਲਡ ਮੈਪ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ 'ਚ ਰਹਿਣਾ ਹੈ ਤਾਂ ਇਹ ਬੜਾ ਜ਼ਰੂਰੀ ਹੈ ਕਿ ਕੈਨੇਡਾ ਕ੍ਰਿਕਟ ਦੇ ਵਰਲਡ ਕੱਪ ਦੇ ਵਿੱਚ ਵੀ ਅੱਗੇ ਤਰੱਕੀ ਕਰੇ ਔਰ ਸੋਕਰ 'ਚ ਵੀ ਕਰੇ। ਅਸੀਂ ਇਹ ਦੋ ਸਪੋਰਟਸ ਐਸੀਆਂ ਪਕੜੀਏ, ਅਸੀਂ ਦੁਨੀਆ ਦੇ ਵਿੱਚ ਇਹ ਸਪੋਰਟਸ ਬੜੀਆਂ ਧਿਆਨ ਦੇ ਨਾਲ ਦੇਖੀਆਂ ਜਾਂਦੀਆਂ ਨੇ। ਸੋ ਕ੍ਰਿਕਟ ਇਜ਼ ਵਨ ਆਫ ਦੈਮ। ਉਹ ਕ੍ਰਿਕਟ ਵਰਲਡ ਕੱਪ ਜਿੱਤਣਾ ਮਤਲਬ ਇੱਕ ਖੇਲਣਾ ਨਹੀਂ, ਇੰਡੀਆ ਨੇ ਜਿੱਤ ਲਿਆ ਮਤਲਬ ਇੰਡੀਆ 'ਚ ਉਸ ਤੋਂ ਬਾਅਦ ਲਹਿਰ ਦੌੜ ਪਈ। ਫਿਰ 84-85 ਦੇ ਵਿੱਚ ਦੋ ਬੜੇ ਕੱਪਸ ਇੰਡੀਆ ਨੇ ਹੋਰ ਜਿੱਤੇ, ਆਸਟ੍ਰੇਲੀਆ ਦੇ ਵਿੱਚ ਇੰਡੀਆ ਨੇ ਬੈਂਸਨ ਐਂਡ ਹੈਜੇ ਸੀਰੀਜ਼ ਜਿੱਤੀਆਂ, ਰਵੀ ਸ਼ਾਸਤਰੀ ਨੇ ਆਡੀ ਕਾਰ ਜਿੱਤੀ, ਦੇ ਟੁੱਕ ਰਾਊਂਡ ਇਨ ਦ ਸਟੇਡੀਅਮ, ਇੰਡੀਆ ਨੇ ਆਸਟ੍ਰੇਲੇਸ਼ੀਆ ਕੱਪ ਜਿੱਤਿਆ ਸ਼ਾਰਜਾ ਦੇ ਵਿੱਚ। ਉਹ ਫਿਰ 3 ਸਾਲ ਦੇ ਵਿੱਚ 3 ਟਰੋਫੀਜ਼ ਇੱਕ ਹੀ ਸਪੋਰਟ ਦੇ ਵਿੱਚ 3 ਬੜੀਆਂ ਟਰੋਫੀਜ਼ ਇੰਡੀਆ ਨੇ ਜਿੱਤੀਆਂ 83-84-85। ਉਹਦੇ ਨਾਲ ਕੀ ਹੋਇਆ, ਇੱਕ ਲਹਿਰ ਉੱਠ ਗਈ ਔਰ ਫਿਰ ਇੰਡੀਆ 87 ਦੇ ਵਿੱਚ ਰਿਲਾਇੰਸ ਕ੍ਰਿਕਟ ਵਰਲਡ ਕੱਪ ਇੰਡੀਆ ਹੋਸਟ ਕਰਦਾ 87 ਦੇ ਵਿੱਚ। ਸੋ ਇਹਦੇ ਨਾਲ ਕੀ ਇੱਕ ਨਵੀਂ, ਔਰ ਉਸੇ ਦਰਮਿਆਨ ਇੰਡੀਆ ਦੀ ਜਿਹੜੀ ਹਾਕੀ ਟੀਮ ਹੈ, ਜਿਹੜੀ ਕਿ ਅੱਜ ਤੱਕ ਵੀ ਰਿਕਾਰਡ ਹੈ ਇੰਡੀਆ ਦਾ ਸਭ ਤੋਂ ਜ਼ਿਆਦਾ ਗੋਲਡ ਇੰਡੀਆ ਨੇ ਜਿੱਤੇ ਆ, ਹਾਕੀ ਟੀਮ ਜਿਹੜੀ ਹੈ ਉੱਧਰੋਂ ਐਸਟ੍ਰੋ ਟਰਫ ਆ ਗਈ ਔਰ ਇੰਡੀਆ ਦੀ ਹਾਕੀ ਟੀਮ ਥੱਲੇ ਪ੍ਰਦਰਸ਼ਨ ਥੱਲੇ ਜਾਣ ਲੱਗ ਪਿਆ। ਸੋ ਐਂਡ ਦੈਨ ਦੇਰ ਵਾਜ਼ ਰਾਈਜ਼ ਆਫ ਕ੍ਰਿਕਟ, ਔਰ ਉਸ ਦੌਰ 'ਚ ਜਗਮੋਹਨ ਡਾਲਮੀਆ ਪਾਰਟੀ ਨਾਲ ਸਾਰਿਆਂ ਨੇ ਦੂਰਦਰਸ਼ਨ ਨੂੰ ਪੈਸੇ ਦੇਣੇ ਸ਼ੁਰੂ ਕੀਤੇ ਕਿ ਤੁਸੀਂ ਪੈਸੇ ਲਓ ਔਰ ਸਾਡੇ ਕ੍ਰਿਕਟ ਨੂੰ ਲਾਈਵ ਦਿਖਾਓ। ਦੂਰਦਰਸ਼ਨ ਵਾਜ਼ ਨਟ ਇੰਟਰਸਟਡ, ਪ੍ਰਾਈਵੇਟ ਟੀਵੀ ਚੈਨਲਸ ਅਜੇ ਆਏ ਨਹੀਂ ਸੀ। ਉਹ ਕਹਿੰਦੇ ਕਿਉਂ ਦਿਖਾਈਏ ਤੁਹਾਡਾ ਕ੍ਰਿਕਟ, ਸਾਰਾ ਦਿਨ ਕ੍ਰਿਕਟ ਚੱਲਦਾ ਰਹਿੰਦਾ, ਤੁਹਾਡਾ ਬੜਾ ਲੰਬਾ ਚੌੜਾ ਸਿਲਸਿਲਾ। ਉਹ ਕਹਿੰਦੇ ਜੀ ਪੈਸੇ ਲਓ ਸਾਡੇ ਕੋਲੋਂ, ਅਸੀਂ ਪੈਸੇ ਦਿੰਦੇ ਹਾਂ। ਔਰ ਉਸ ਦੌਰ ਤੋਂ ਬਾਅਦ ਅੱਜ ਦਾ ਦੌਰ ਤਾਂ ਤੁਹਾਨੂੰ ਪਤਾ ਹੀ ਹੈ, ਹੁਣ ਤਾਂ ਲੜਾਈਆਂ ਹੁੰਦੀਆਂ ਨੇ ਕਿ ਜੀ ਅਸੀਂ ਦਿਖਾਉਣਾ ਕ੍ਰਿਕਟ, ਅਸੀਂ ਦਿਖਾਉਣਾ, ਹੁਣ ਤਾਂ ਟੀਵੀ ਰਾਈਟਸ ਹੀ ਇੰਨੇ ਮਹਿੰਗੇ ਦੇਖਦੇ ਨੇ। ਸੋ ਦਿਸ ਇਜ਼ ਹਾਓ ਕ੍ਰਿਕਟ ਪ੍ਰੋਪੈਲਡ, ਐਂਡ ਆਈ ਵੋਂਟ ਸੇ ਟੂ ਦ ਫਸਟ ਪਲੇਸ, ਬਟ ਵੀ ਆਲ ਨੋ ਕ੍ਰਿਕਟ, ਕ੍ਰਿਕਟ ਇਜ਼ ਕਾਇੰਡ ਆਫ ਰਿਲੀਜੀਅਨ ਸਾਡੇ ਸਾਊਥ ਏਸ਼ੀਅਨ ਸਬ ਕੰਟੀਨੈਂਟ ਵਿੱਚ। ਐਂਡ ਦਿਸ ਇਜ਼ ਆਫਟਰ ਹਾਕੀ, ਅ ਨਿਊ ਰਾਈਵਲਰੀ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਸਟਾਰਟਡ ਔਨ ਦ ਗਰਾਊਂਡ ਆਫ ਕ੍ਰਿਕਟ। ਦੈਨ ਯੂ ਸੋ ਕਪਿਲ ਦੇਵ, ਗਾਵਾਸਕਰ, ਐਂਡ ਉਧਰੋਂ ਕਪਿਲ, ਉਸ ਟਾਈਮ ਦੇ ਉੱਤੇ 4 ਜਿਹੜੇ ਬੜੇ ਆਲਰਾਊਂਡਰ ਸੀਗੇ ਜਦੋਂ ਅਸੀਂ ਸਕੂਲ ਟਾਈਮ ਸੀਗੇ, ਕਪਿਲ ਦੇਵ, ਇਮਰਾਨ ਖਾਨ, ਏਮ ਬੋਥਮ ਅਤੇ ਰਿਚਰਡ ਹੇਡਲੀ। ਸੋ ਇਹ 4 ਬੜੇ ਸਟਾਰਸ, 4 ਅਲੱਗ ਅਲੱਗ ਕੰਟਰੀਜ਼ ਦੇ, ਇੰਗਲੈਂਡ ਦੇ, ਇੰਡੀਆ ਦੇ, ਪਾਕਿਸਤਾਨ ਦੇ ਅਤੇ ਨਿਊਜ਼ੀਲੈਂਡ ਦੇ, ਇਹ ਬੜੇ ਸਟਾਰਸ ਖੜੇ ਹੋ ਗਏ। ਸੋ ਦੈਨ ਹੋਰ ਰਾਈਵਲਰੀ, ਹੋਰ ਇਹ ਸਾਰੀਆਂ ਚੀਜ਼ਾਂ, ਦਿਸ ਇਜ਼ ਹਾਓ ਕ੍ਰਿਕਟ ਬਿਕੇਮ ਵੈਰੀ ਪਾਪੂਲਰ। ਰੁਪਿੰਦਰ ਜੀ, ਤੁਸੀਂ ਆਉਂਦੇ ਰਹੋ।
ਸਤਿ ਸ਼੍ਰੀ ਅਕਾਲ ਜੁਗਵੀਰ ਜੀ।
ਸਤਿ ਸ਼੍ਰੀ ਅਕਾਲ ਰੁਪਿੰਦਰ ਸਾਹਿਬ।
ਮੈਂ ਸਰ ਜੀ ਕਹਿਣਾ, 83 ਦਾ ਜਿਹੜਾ ਤੁਸੀਂ ਕਹਿ ਰਹੇ ਨਾ, ਸਹੀ ਫਾਈਨਲ ਇੰਗਲੈਂਡ ਦੇ ਨਾਲ ਖੇਲਿਆ ਸੀ ਸਰ ਜੀ, ਉਹ ਜਿੰਬਾਬੇ ਦੇ ਨਾਲ, ਜਿਹੜਾ 175 ਕਪਿਲ ਦੇਵ ਜੀ ਨੇ ਬਣਾਇਆ ਸੀ।
ਹਾਂਜੀ, ਉਹਦੀ ਕੋਈ ਮੈਂ ਸਿਰਫ ਇਹ ਨਹੀਂ ਕਿਹਾ, ਮੈਂ ਤਾਂ ਕਿਹਾ ਉਹਦੀ ਕੋਈ ਰਿਕਾਰਡਿੰਗ ਨਹੀਂ ਹੈ, ਕਿਉਂਕਿ ਆਈ ਥਿੰਕ ਪ੍ਰਾਈਵੇਟਲੀ ਕਿਸੇ ਨੇ ਸ਼ੂਟ ਕੀਤਾ ਸੀਗਾ ਉਹਦੀ, ਜਿਹੜੀ ਕਪਿਲ ਦੇਵ ਨੇ ਜਿਤਾਇਆ ਸੀਗਾ। ਬਟ ਉਹ, ਕਿਉਂਕਿ ਸਿਮਰਨ ਜੀ ਦਾ ਸਵਾਲ ਸੀ ਕਿ ਤੁਸੀਂ ਦੇਖੇ ਸੀ ਉਹ ਵਰਲਡ ਕੱਪ ਕਿ ਨਹੀਂ ਦੇਖਿਆ ਸੀ, ਤਾਂ ਮੈਂ ਗੱਲ ਕਰ ਰਹੀ ਸੀ ਕਿ ਨੋ, ਆਈ ਹੈਵਨਟ ਸੀਨ ਦੈਟ, ਕਿਉਂਕਿ ਸੈਮੀਫਾਈਨਲ ਦੀ ਕੋਈ ਰਿਕਾਰਡਿੰਗ ਹੀ ਨਹੀਂ ਮੌਜੂਦ। ਹਾਂ, ਇੱਕ ਪ੍ਰਾਈਵੇਟ ਕਿਸੇ ਨੇ ਕੀਤੀ ਸੀਗੀ, ਸੋ ਆਈ ਡੋਂਟ ਥਿੰਕ ਸੋ, ਕਿਉਂਕਿ ਬ੍ਰੌਡਕਾਸਟ ਵੀ ਹੋਇਆ ਸੀ ਕਿ ਨਹੀਂ ਹੋਇਆ ਸੀ।
ਮੈਂ ਸਭ ਜੀ ਟੀਵੀ ਵੀ ਨਹੀਂ ਆਈ ਸੀ ਨਾ ਉਦੋਂ, ਕੀ ਕਹਿੰਦੇ ਆ, ਪੰਜਾਬ ਸਾਈਡ 'ਤੇ ਤਾਂ ਸੀਗੀ, ਅਸੀਂ ਬਿਹਾਰ ਸਾਈਡ 'ਤੇ ਸੀਗੇ, ਸਾਨੂੰ ਉਦੋਂ ਟੀਵੀ ਬਾਅਦ 'ਚ 85 'ਚ ਆਇਆ ਜਾ ਕੇ ਜੀ, ਇੱਥੇ ਸਾਡੇ ਦੂਰਦਰਸ਼ਨ।
ਨਹੀਂ, ਟੀਵੀ ਉਸ ਵੇਲੇ ਸੀਗਾ ਸਰ, ਟੀਵੀ ਬਿਲਕੁਲ ਮੌਜੂਦ ਸੀਗਾ। ਹਾਂ, ਬ੍ਰੌਡਕਾਸਟ ਨਹੀਂ ਸੀ ਹੋ ਰਿਹਾ, ਉਹ ਇੱਕ ਅਲੱਗ ਚੀਜ਼ ਹੈ, ਟੀਵੀ ਮੌਜੂਦ ਸੀਗਾ। ਹਾਂ, ਸਾਡੇ ਉੱਥੇ ਟੀਵੀ ਸਾਰਿਆਂ ਦੇ ਕਾਫੀ ਲੇਟ ਹੈ। 84 ਤੇ ਫਿਰ ਅਸੀਂ ਦੇਖਣੇ ਸ਼ੁਰੂ ਕਰ ਦਿੱਤੇ, 84 ਤੇ ਮੈਂ ਲਾਈਵ ਦੇਖੇ ਆ, 84-1984 ਚ ਮੈਂ ਲਾਈਵ ਕ੍ਰਿਕਟ ਦੇਖਣਾ ਸ਼ੁਰੂ ਕਰਤਾ ਸੀਗਾ। 84-85 ਆ ਦੋਨੋਂ ਕੱਪ, ਮੈਂ ਸਾਰੇ ਲਾਈਵ ਦੇਖੇ ਆ, ਇਹ ਦੋਨੋਂ ਕੱਪ 84-84 ਤੋਂ 84-85 ਮੈਨੂੰ ਯਾਦ ਹੈ, ਇਹ ਬਿਲਕੁਲ ਲਾਈਵ ਦੇਖੇ ਅਸੀਂ ਟੀਵੀ ਦੇ ਉੱਤੇ। ਔਰ ਇਹ ਸਾਰਾ ਜਿੱਦਾਂ ਹੁਣ ਜੇ ਮੈਂ 84-85 ਦੀ ਗੱਲ ਕਰਾਂ, ਪਹਿਲਾਂ ਤਾਂ ਆਸਟ੍ਰੇਲੀਆ ਤੋਂ ਜਿਹੜੇ ਮੈਚ ਆਉਂਦੇ ਸਵੇਰੇ 4 ਵਜੇ ਆਉਂਦੇ ਸੀਗੇ, ਇੰਨਾ ਸ਼ੌਕ ਪੈ ਗਿਆ ਸੀ, ਮੈਂ ਤਾਂ ਉਦੋਂ 10-11 ਸਾਲ ਦਾ ਸੀ ਉਦੋਂ, ਇੰਨਾ ਸ਼ੌਕ ਪੈ ਗਿਆ ਸੀ ਕਿ ਸਵੇਰੇ 4 ਵਜੇ ਮੈਚ ਆਉਂਦਾ ਸੀ, 3:30 ਵਜੇ ਸਵੇਰੇ ਅਰਲੀ ਉੱਠ ਕੇ, ਅਤੇ ਉਹ ਟੀਵੀ, ਕਿਉਂਕਿ 24 ਘੰਟੇ ਨਹੀਂ ਹੁੰਦੀ ਸੀ ਪਹਿਲਾਂ, ਉਹ ਹਵਾ ਜੀ ਆਉਂਦੀ ਸੀਗੀ, ਛਾਂ ਛਾਂ ਕਰਕੇ ਹਵਾ ਜੀ, ਇਟ ਵਾਜ਼ ਜਸਟ ਏਅਰ, ਅਤੇ ਉਹ ਬੈਠ ਕੇ ਵੀ ਦੇਖੇ ਰਹਿਣਾ। ਫਿਰ ਉਸ ਵੇਲੇ ਆਉਣਾ 84 ਦੇ ਵਿੱਚ 84 ਚ ਆਉਂਦਾ ਸੀ ਉਹ, ਪਹਿਲਾਂ ਦੂਰਦਰਸ਼ਨ ਦਾ ਪਹਿਲਾਂ ਓਪਨਿੰਗ ਪ੍ਰੋਮੋ ਵੀ ਆਉਣਾ, ਉਹ ਆਉਣਾ, ਔਰ ਫਿਰ ਸਾਡੇ ਉੱਥੇ ਉਹ ਮੈਡਮ ਨੇ ਕਹਿਣਾ, ਜਿਹੜੇ ਵੀ ਸਾਡੇ ਦੂਰਦਰਸ਼ਨ ਦੇ ਹੁੰਦੇ ਸੀਗੇ, ਕਿ ਆਈਏ ਆਪਕੋ ਸੀਧਾ मेलबर्न क्रिकेट ग्राउंड ले चलते हैं ऑस्ट्रेलिया से भारत और इस कंट्री का जो भी कंट्री होते हैं उसके सीधे प्रसारण के लिए। चलो जी बस मैडम ने सिर्फ इन्नी गल कहनी, ये दिल्ली दूरदर्शन है और आइए आपको सीधा वहां ले चलते हैं। अच्छा उस तो बाद सीधा फिर अच्छा फिर मजा आना ब्रॉडकास्ट देखने का क्योंकि चैनल नाइन की प्रोडक्शन होंगी सी दिस इज चैनल नाइन वो क्या बात है तो फिर मैच देखने होते। सो इटी मैं चंगी तरह याद है 84 च लाइव आने लग पाया टीवी से 84 85 तो बाद फिर क्रिकेट लाइव चलता रहा
जी सर। यहाँ बेंसन हेजन कप तो ही स्टार्ट हो गया सी जी उत्तर हाँ, देखना जी उत्तर अज तक जी देख ही रहे
बस बिल्कुल सही जी। और 84 तो देखना शुरू किया अज तक फिर कोई मैच नहीं छड़िया फिर तो क्योंकि मेरा इंटरेस्ट पहला बाकी स्पोर्ट्स भी सेगा चाहे लॉन टेनिस के चारों ग्रैंड स्लैम वो देखने देखने हैं फिर यह दूसरे थोड़े यूरो कप या वर्ल्ड कप सॉकर यह कोई मैच आई डोंट थिंक सो कदम मिस किया फिर ओलंपिक्स कॉमनवैल्थ गेम्स ये छोटे आंदे तो ही सारिया जिन्हें भी ओलंपिक्स है कॉमनवैल्थ गेम्स है यह दो ईवेंट्स एशियन गेम्स अपनी खासकर अपनी 82 की एशियन गेम्स हुई हैं एशियन गेम्स फिर सारिया यदा सारा बड़ा रुझान सेगा देखने का उत्थे। थैंक यू बहुत मेहरबानी रुपिंदर साहब ऑलवेज अ प्लेजर टॉकिंग यू। हाँ जी अगली कॉल जी 905-940 कौन सा बोल रहे हैं जी। हाँ जी थोड़ा नाम नहीं आ रहा जी 905-940 हेलो
हेलो यदुर जी मैं सरबजीत बोल रहा हूँ।
सरबजीत जी हाँ जी सरबजीत जी गोड सर
बहुत एंजॉय कर रहा लेकिन न्यूज से आजकल थोड़े से रिलाई रहे थे पर थोड़ी देर जिस तरह कॉलर भी कह रहे थे ना जिम्बाबे का मैच ग्रुप मैच सेमीफाइनल जो इंग्लैंड हराया सी उन्होंने घर च फर्स्ट टाइम।
हाँ जी मैं जिम्बाबे का जिक्र इसलिए किया क्योंकि वो मैच के वधिया प्रदर्शन किया सर अभी कंफ्यूज कर रहे हैं मैच के वधिया उन्होंने प्रदर्शन किया सो मैं उस कारण का जिक्र कर रहा।
हाँ लेकिन तुसी एक बारी कुछ दिन पहले भी दस्या सी उस जिम्बाबे वाला मैच सेमीफाइनल नहीं सी।
हाँ जी
और उस वर्ल्ड कप च इंडिया ने वेस्ट इंडीज नू दो बारी हराया सी।
अच्छा ये नहीं सी मैंने पता कि दो बार अच्छा इंडिया ने वर्ल्ड कप उन्होंने वेस्ट इंडीज नू दो बारी हराया। ओके
और इंडिया का पहला मैच वेस्ट इंडीज नाल सी ग्रुप मैचेस इस टाइप दे सीगे कि हर टीम नाल दो बारी खेलना पैंदा सीगा ऑस्ट्रेलिया तो एक बार ऐसी हार गए सी लेकिन उस जेड़ा लास्ट मैच सी एज गुड एज नॉकआउट मैच सी पर ऑफकोर्स जिम्बाबे के मैच नाल सब चेंज हो गया।
यस दैट वाज माय पॉइंट कि जिम्बाबे के मैच के नाल ही चेंज हो गया वो तो मैं आइडिया है सर अपना इंडिया इंग्लैंड का सीगा उधरों मजेदार गल ही सी कि पाकिस्तान भी पहुंचा हुआ सीगा हालांकि जी और ये भी मैंने हम एग्जैक्ट तो नहीं याद बट आई थिंक वो भी बड़ा रोमांचक मैच सीगा पाकिस्तान और वेस्ट इंडीज का फिर ए भी उदो गल हो रही थी भी इधरों हॉकी क्योंकि 82 च हॉकी का वो कहते थे भी उधरों इंडिया जे पहुंच गया वैसे उसके चांसिस बड़े घट से सैमीफाइनल भी जे इंडिया पहुंच गया तो उधरों पाकिस्तान पहुंच गया तो इंडिया पाकिस्तान उदो लॉर्ड के फाइनल भी हो सक मतलब इदा कहा जा रहा है भी हो सकता है असं छोटे होंगे मैं याद है वो कहते भी हॉकी हाँ जी 82 च असी हॉकी हारी है हॉकी च हारे हैं पाकिस्तान तो वो कहते हम 83 च असी क्रिकेट के मजा आएगा इंडिया पाकिस्तान का और खैर वो तेन पता ही है हूं कि उत्थे तो कहते बदला असी उतारना है असी बदला उतारना है हाँ वो लेकिन वो पाकिस्तान उधरों हार गया वेस्ट इंडीज तो फिर इंडिया वेस्ट इंडीज फिर फाइनल छोड़े मैं उसकी गल कर रही जो 175 कपिल देव ने मारे है ना जिम्बाबे के खिलाफ जो थोड़ा याद बाकी सारे मेरे ख्याल आउट हो रहे थे तो वो शायद ये भी दिखाएंगे वो जिम्बाबे के खिलाफ बुरी हालत थी इंडिया की जिम्बाबे के खिलाफ तो कपिल देव ने जो 175 मारे थे वो बड़ी यादगार रही है जो ना हों काम तो बड़ी दिक्कत हो सकती थी इंडिया को
और थोड़ा जहा करेक्ट करना सी जेड़ा पाकिस्तान का मैच इंटरेस्टिंग नहीं सी वन साइडेड मैच सी 8 विकेटों तो हार गए थे।
अच्छा नहीं रोमांचक मैं इसलिए कह मैं वो मैच देखे नहीं सर सेमीफाइनल तो मैं कोई भी नहीं देखे है भाई साहब मेन जो इंडिया आई थिंक उस वे तो यही गल हो रही थी चर्चा जो सेमीफाइनल चाहिए कि हाँ जी हो जाएगा बाद जो फिर फाइनल चाहिए क्योंकि मैंने बहुत धुंधलियां यादा ए नवी उदो मतलब इंट्रोडक्शन ही क्रिकेट के नाल जे मैं याद भी नहीं कि उस तो पहला कोई साड़ी को क्रिकेट के नाल कोई इंट्रैक्शन भी सी क्योंकि उस तो पहला जो कोई इंट्रैक्शन सी एशियन गेम्स हो गई हॉकी के नाल सी सॉकर के नाल सी लॉन टेनिस के नाल सी लेकिन क्रिकेट के नाल मैं याद नहीं कि साड़ी कोई इंट्रैक्शन उस तो पहला सी बिकॉज आई एम 73 बॉर्न तो उदो 10 साल की तो उम्र सी तो 10 साल के आई डाउट के क्रिकेट असल इंट्रस्टिंग चीज़ यह है कि मैं क्रिकेट खेलना भी उस तो बाद फिर मैं सीखा मैं क्रिकेट भी नहीं खेलना आता बिकॉज मैं उत्थे कसौली पढ़िया तो उत्थे तो साढ़े जिस तरह हम इतने स्नो पैंती है 3 महीने उत्थे स्नो पैंती है डिसंबर और छुट्टियां हो जाएं उत्थे डिसंबर
एक मिनट दो कैन आई ऐड वन मोर थिंग
ਹਾਂ ਸ਼ੋਰ ਸ਼ੋਰ ਗੋ ਅਹੈਡ ਸਰਬਜੀਤ ਸਾਹਿਬ, ਤੁਸੀਂ ਤਾਂ ਬੜੀ ਜਾਣਕਾਰੀ ਰੱਖਦੇ ਹੋ, ਤੁਸੀਂ ਦੋ ਤਿੰਨ ਚੀਜ਼ ਐਡ ਕਰੋ।
ਹਾਂ ਨਹੀਂ, ਤੁਸੀਂ ਇੱਕ ਵਾਰੀ ਲਾਸਟ ਟਾਈਮ ਡਿਸਕਸ਼ਨ ਕੀਤੀ ਸੀ, ਉਸ ਤੋਂ ਬਾਅਦ ਵੈਸਟ ਇੰਡੀਜ਼ ਨੇ ਇੰਡੀਆ ਨੂੰ ਇੰਡੀਆ 'ਚ ਹਰਾ ਕੇ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ, ਪਰ ਇੰਡੀਆ ਦੀ ਬੈਟਿੰਗ ਬੋਲਿੰਗ ਉਸ ਟਾਈਮ ਦੀ ਇਸ ਟਾਈਪ ਦੀ ਹੈ ਕਿ ਇੰਗਲਿਸ਼ ਕੰਡੀਸ਼ਨ ਔਰ ਆਸਟ੍ਰੇਲੀਅਨ ਕੰਡੀਸ਼ਨ 'ਚ ਸੂਟ ਕਰਦੀ ਸੀ, ਸਪੈਸ਼ਲੀ ਰੋਜਰ ਬਿੰਨੀ।
ਜੀ ਜੀ ਜੀ,
ਹੀ ਵਾਜ਼ ਦਾ ਹਾਈਐਸਟ ਵਿਕਟ ਟੇਕਰ।
ਅੱਛਾ, ਰੋਜਰ ਬਿੰਨੀ ਸਾਹਿਬ ਨੂੰ ਸਰ ਅਸੀਂ ਉਸ ਦੌਰ 'ਚ ਨਹੀਂ ਦੇਖਿਆ ਜਦੋਂ ਵਰਲਡ ਕੱਪ ਵਗੈਰਾ ਹੋਇਆ, ਕਿਉਂਕਿ ਮੈਂ ਉਸ ਤੋਂ ਬਾਅਦ ਫਿਰ ਰੋਜਰ ਬਿੰਨੀ ਜਿਹੜੇ ਸੀਗੇ, ਮਦਨ ਲਾਲ ਜੀ, ਰੋਜਰ ਬਿੰਨੀ ਜੀ, ਇਹਨਾਂ ਸਾਰਿਆਂ ਨੂੰ ਅਸੀਂ ਦੇਖਿਆ ਫਿਰ ਬਾਅਦ ਦੇ ਵਿੱਚ ਵੈਸਟ ਇੰਡੀਜ਼ ਦੇ ਖਿਲਾਫ, ਫਿਰ ਅਸੀਂ ਦੇਖਿਆ ਇਹਨਾਂ ਨੂੰ 84 ਤੇ 85 ਦੇ ਵਿੱਚ। ਮੈਂ ਕਿਉਂਕਿ ਵਰਲਡ ਕੱਪ ਦੀ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੀ ਹੈ ਕਿ ਹਜੇ ਨਵਾਂ ਨਵਾਂ ਹੀ ਇੰਟਰੈਕਸ਼ਨ ਜੁੜੀ ਸੀ, ਉਸ ਵੇਲੇ ਨਹੀਂ ਮੈਂ ਦੇਖਿਆ ਇਹਨਾਂ ਨੂੰ, ਰੋਜਰ ਬਿੰਨੀ, ਮਦਨ ਲਾਲ, ਫਿਰ ਅਸੀਂ ਇਹਨਾਂ ਨੂੰ ਦੇਖਣਾ ਸ਼ੁਰੂ ਕੀਤਾ। ਔਰ ਮੈਨੂੰ ਫਿਰ ਬਾਅਦ 'ਚ ਵੀ ਮਹਿੰਦਰ ਅਮਰਨਾਥ ਸਾਹਿਬ ਨੂੰ ਅਸੀਂ ਖੇਡਦੇ ਦੇਖਿਆ, ਔਰ ਮੈਨੂੰ ਬਾਅਦ 'ਚ ਇਹ ਵੀ ਪਤਾ ਲੱਗਾ ਕਿ ਇਹਨਾਂ ਦੇ ਵਿੱਚੋਂ ਕੌਣ ਕੌਣ, ਤੁਸੀਂ ਬਿਹਤਰ ਦੱਸੋਗੇ, ਤੁਹਾਨੂੰ ਨੌਲੇਜ ਜ਼ਿਆਦਾ ਹੈ, 83-84 ਦੇ ਵਿੱਚ ਇਹਨਾਂ ਦੇ ਵਿੱਚੋਂ ਬੋਲਦੇ ਤਾਂ ਸਾਰੇ ਪੰਜਾਬੀ ਸੀਗੇ, ਮੱਦੀ ਭਾ, ਉਹਨੂੰ ਮਦਨ ਲਾਲ ਨੂੰ ਮੱਦੀ ਭਾਈ ਕਹਿੰਦੇ ਸੀਗੇ, ਅਮਰਨਾਥ ਵੀ ਆਪਣਾ ਸਾਰਾ ਪੰਜਾਬੀ ਸੀਗਾ, ਲਾਲਾ ਅਮਰਨਾਥ ਦਾ ਜਿਹੜਾ ਬੇਟਾ ਜਿਮੀ ਅਮਰਨਾਥ ਜੀ ਨੂੰ ਜਿਮੀ ਕਹਿੰਦੇ ਸੀਗੇ, ਤੇ ਇਹ ਸਾਰੇ ਆਪਣੇ ਪੰਜਾਬੀ ਸੀਗੇ। ਔਰ ਮੈਨੂੰ ਇੱਥੇ ਤੱਕ ਵੀ ਪਤਾ ਵੀ ਜਲੰਧਰ ਦਾ ਆਪਣਾ ਜਿਹੜਾ ਸਾਇੰਦਾ ਸਕੂਲ ਹੈ, ਉੱਥੇ ਵੀ ਇਹਨਾਂ ਦੇ ਵਿੱਚੋਂ ਇੱਕ ਦੋ ਜਣੇ ਪੜ੍ਹੇ ਹੋਏ ਨੇ, ਕੋਈ ਜਾਂ ਤੇ ਮਦਨ ਲਾਲ ਤੇ ਮਹਿੰਦਰ ਅਮਰਨਾਥ ਸ਼ਾਇਦ ਦੋਨੋਂ ਪੜ੍ਹੇ ਹੋਏ ਨੇ, ਕੋਈ ਬੰਦੇ ਉੱਥੇ ਪੜ੍ਹੇ ਹੋਏ ਨੇ ਜਲੰਧਰ ਦੇ ਸਾਡੇ ਸਾਇੰਦਾ ਸਕੂਲ ਦੇ ਵਿੱਚ?
ਮੈਂ ਵੀ ਮਦਨ ਲਾਲ ਜਾਂ ਯਸ਼ਪਾਲ ਸ਼ਰਮਾ
ਸ਼ਾਇਦ ਪੜ੍ਹੇ ਹੋਣਗੇ, ਕਿਉਂਕਿ ਹਾਂ ਖੇਡਦੇ ਇਹਨਾਂ ਸਾਰਿਆਂ ਨੂੰ ਅਸੀਂ ਦੇਖਿਆ। ਜਿਮੀ ਅਮਰਨਾਥ ਨੂੰ ਆਪਣੇ ਲਾਲ ਰੰਗ ਦੀ ਜਿਹੜੀ ਉਹਨਾਂ ਨੇ ਜਿਹੜਾ ਰੁਮਾਲ ਉਹਨਾਂ ਨੇ ਆਪਣੇ ਇੱਥੋਂ ਸਾਈਡ ਤੋਂ ਕੱਢਿਆ ਹੁੰਦਾ ਸੀਗਾ, ਸੋ ਬਿਲਕੁਲ ਉਹਨਾਂ ਨੂੰ, ਪਰ 83 ਤੋਂ ਪਹਿਲਾਂ ਨਹੀਂ, ਅਸੀਂ ਮੈਂ ਇਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਜੀ ਵਰਲਡ ਕੱਪ ਤੋਂ ਬਾਅਦ, ਇਹਨਾਂ ਸਾਰਿਆਂ ਨੂੰ ਖੇਡਦੇ ਆ। ਆਈ ਸਟਿਲ ਰਿਮੈਂਬਰ ਜਦੋਂ ਉਹਨੂੰ ਅਮਰਨਾਥ ਉਹਨਾਂ ਨੂੰ ਬਾਹਰ ਕੱਢਿਆ ਸੀ, ਉਹਨੇ ਕਿਹਾ ਸੀ ਸਿਲੈਕਟਰਸ ਆਰ ਅ ਬੰਚ ਆਫ ਜੋਕਰਸ, ਸੋ ਦੈਟ ਵਾਸ ਹਿਸ ਹੈਡਲਾਈਨ ਜਦੋਂ ਇਹਨੂੰ ਜਿਮੀ ਅਮਰਨਾਥ ਨੂੰ ਬਾਹਰ ਕੱਢਿਆ ਸੀਗਾ। ਉਸ ਤੋਂ ਬਾਅਦ ਹੀ ਅਸੀਂ ਦੇਖਣਾ ਸ਼ੁਰੂ ਕੀਤਾ। ਸਰ ਵੈਰੀ ਵੈਲ, ਨਹੀਂ ਨਹੀਂ, ਥੈਂਕ ਯੂ ਫੋਰ ਯੂਅਰ ਕਾਲ ਸਰਬਜੀਤ ਸਾਹਿਬ, ਤੁਸੀਂ ਬੜੀ, ਤੁਸੀਂ ਪਹਿਲੀ ਵਾਰੀ ਮੇਰੇ ਖਿਆਲ ਨਾਲ ਕਾਲ ਕੀਤੀ ਹੈ?
ਨਹੀਂ, ਕੁਛ ਵਾਰੀ ਕਾਲ ਕੀਤੀ, ਇੱਕ ਦੋ ਵਾਰੀ ਤੁਹਾਨੂੰ ਮਿਲਿਆ ਵੀ ਹੈ।
ਮੈਨੂੰ ਮਿਲੇ ਵੀ ਹੋ ਤੁਸੀਂ? ਅੱਛਾ, ਕਿੱਧਰ ਮਿਲੇ ਹੋ? ਬਾਹਰ ਇਵੈਂਟ ਤੇ ਮਿਲੇ ਕਿ ਆਫਿਸ ਮਿਲੇ ਸੀਗੇ?
ਉਹ ਰਮਨ ਦੁਆ ਦੀ ਪਾਰਟੀ 'ਚ ਇੱਕ ਵਾਰੀ ਮਿਲੇ ਸੀ, ਕਾਫੀ ਚਿਰ ਪਹਿਲਾਂ।
ਅੱਛਾ ਅੱਛਾ ਅੱਛਾ, ਓਕੇ ਓਕੇ ਓਕੇ, ਠੀਕ ਹੈ ਸਰ, ਬਹੁਤ ਵਧੀਆ ਲੱਗਾ। ਤੁਹਾਡਾ ਸੈੱਲ ਹੈ, ਅਸੀਂ ਸੇਵ ਕਰ ਲੈਂਦੇ ਹਾਂ, ਸੈੱਲ ਹੈ ਤੁਹਾਡਾ?
ਹਾਂਜੀ।
ਇਹ ਤੁਹਾਡਾ ਸੈੱਲ ਫੋਨ ਨੰਬਰ ਹੈ?
ਕੈਮਰਾਮੈਨ ਸਭ ਸਟ੍ਰਾਈਕ ਪੇ ਥੇ ਇੰਗਲੈਂਡ ਮੇ, ਤੋ ਕਹੀਂ ਪੇ ਭੀ ਯੇ ਰਿਕਾਰਡਿੰਗ ਨਹੀਂ ਹੁਆ, ਬਾਕੀ ਕਾ ਪੂਰਾ ਵਰਲਡ ਕੱਪ ਆ ਰਹਾ ਥਾ, ਵਹੀ ਇੰਡੀਆ ਜ਼ਿੰਬਾਬਵੇ ਜਿਸ ਮੇ ਕਪਿਲ ਦੇਵ ਨੇ 175 ਮਾਰੇ ਥੇ।
ਹਾਂਜੀ ਹਾਂਜੀ ਹਾਂਜੀ
ਹਾਂ, ਔਰ ਇੰਡੀਆ ਔਰ ਪਾਕਿਸਤਾਨ ਵੈਸਟ ਇੰਡੀਜ਼ ਕਾ ਜੋ ਸੈਮੀ ਫਾਈਨਲ ਥਾ, ਉਸ ਮੇ ਪਾਕਿਸਤਾਨ ਰਨ ਨਹੀਂ ਬਣਾ ਸਕਾ ਥਾ, 184 ਵੈਸਟ ਇੰਡੀਜ਼ ਨੇ 2 ਵਿਕੇਟ ਸੇ ਬਣਾ ਲੀਏ। ਔਰ ਇੰਡੀਆ ਨੇ ਜੋ ਫਾਈਨਲ ਮੇ ਖੇਲਾ ਥਾ, ਉਸਕਾ ਬੇਹਤਰੀਨ ਜੋ ਗੇਂਦਬਾਜ਼ੀ ਤੋ ਸਭਨੇ ਅੱਛੀ ਕੀ ਥੀ, ਲੇਕਿਨ ਜੋ ਬਲਵਿੰਦਰ ਸੰਧੂ ਥਾ ਫਾਸਟ ਬੋਲਰ, ਉਸਨੇ ਜੋ ਗੋਲਡਨ ਗ੍ਰੀਨ ਬੋਲਡ ਕੀਆ ਥਾ, ਵੋ ਪੂਰੇ ਵਰਲਡ ਕੱਪ ਕਾ ਬੇਸਟ ਗੇਂਦ ਥੀ ਜੋ ਗੋਲਡਨ ਗ੍ਰੀਨ ਕੋ, ਬੇਸਟ ਗੇਂਦ ਥੀ ਵਰਲਡ ਕੱਪ ਕੀ ਫਾਈਨਲ ਕੀ ਗੇਂਦ।
ਠੀਕ ਹੈ ਸਰ, ਥੈਂਕ ਯੂ ਵੈਰੀ ਮਚ ਫੋਰ ਸ਼ੇਅਰਿੰਗ ਸੱਚ ਗੁੱਡ ਇਨਫੋਰਮੇਸ਼ਨ ਰਜ਼ਾ ਸਾਹਿਬ। ਆਪਣੇ ਵੋ ਮੈਚ ਫਿਰ ਆਪਣੇ ਫਾਈਨਲ ਦੇਖਾ ਥਾ, ਵੋ ਲਾਈਵ ਯਾ ਰਿਕਾਰਡਿੰਗ ਤੇ ਅਵੇਲੇਬਲ, ਪਰ ਆਪਨੇ ਵੋ ਲਾਈਵ ਦੇਖਾ ਥਾ ਕਹੀਂ?
ਨਹੀਂ, ਮੈਨੇ ਨਹੀਂ ਦੇਖਾ, ਕਿਉਂਕਿ ਉਸ ਵਕਤ ਤੋ ਹਮ ਛੋਟੇ ਥੇ ਔਰ ਵਾਂ ਇੰਡੀਆ ਹਮਾਰਾ, ਹਮ ਤੋ ਛੋਟੇ ਗਾਂਵ ਮੇ ਰਹਤੇ ਥੇ, ਵਾਂ ਟੀਵੀ ਵੀ ਨਹੀਂ ਥਾ, ਔਰ ਰੇਡੀਓ ਪੇ ਸੁਣਤੇ ਥੇ।
ਹਾਂ, ਰੇਡੀਓ ਪੇ ਤੋ ਹਮਨੇ ਵੀ ਸੁਣਾ, ਰੇਡੀਓ ਪਰ ਤੋ ਸੁਣਾ, ਪਰ ਅੱਛਾ
ਫਾਈਨਲ ਪੇ ਤਕਰੀਬਨ 300-400 ਲੋਕ ਜਮਾ ਹੋ ਕੇ ਬਸ ਸਟੋਪ ਪੇ ਵਾਂ ਰੇਡੀਓ ਪੇ ਸੁਣਤੇ ਥੇ, ਔਰ ਰੇਡੀਓ ਮੇਰੇ ਪਾਸ ਵੀ ਹੋਤਾ ਥਾ, ਮੈਂ ਕਹੀਂ ਪੇ ਵੀ ਮੈਚ ਹੋਤਾ ਰੇਡੀਓ ਪੇ ਪਕੜ ਲੇਤਾ ਥਾ। तो उस वक्त सुशील दोषी बेस्ट कमेंटर थे इंडिया के।
अच्छा। वैसे वो मैच के बाद जितने भी वो खिलाड़ी थे ना उस वर्ल्ड कप में, क्योंकि उस वर्ल्ड कप में जैसा मैंने कहा कि भाई मेरा तो सेमीफाइनल से शोर शुरू हुआ, तो फाइनल में हम जुड़े हैं एक तरह से साथ में इसके। लेकिन उस वर्ल्ड कप के टाइम मैंने नहीं देखा किसी को। बाद में ये जितने भी खिलाड़ी हैं, और उस वर्ल्ड कप में आपको तो पता ही होगा कि रॉजर बिनी और मदन लाल वन ऑफ द लीडिंग विकेट टेकर से बहुत विकेट लिए दोनों ने, और नो डाउट बलविंदर संधू साहब और ये जो एमी विर्क है, एमी विर्क रोल अदा कर रहे हैं, ये जो मूवी 83 है ना इसमें एमी विर्क रोल अदा कर रहे हैं बलविंदर संधू का, आपको मजा आएगा देखने का, एमी विर्क का रोल है बलविंदर संधू का। लेकिन रॉजर बिनी और मदन लाल ने बड़ी जबरदस्त विकेट ली रिचर्ड हैडली की, और उसी टाइम मैंने पहली बार उनका नाम सुना फाइनल में कि ये बहुत खतरनाक है विविन रिचर्ड्स। नो डाउट आज तक भी उसके बाद हमने बड़े मैचेस देखे विविन रिचर्ड्स के, लेकिन और बहुत सारे लोग कहते हैं कि डॉन ब्रैडमैन साहब के बड़े फैन है, सचिन तेंदुलकर साहब के बड़े फैन है, कोई विराट कोहली, कोई आज बाबर आजम है, बहुत सारे नए स्टार्स आए हैं, लेकिन जो विविन रिचर्ड्स के फैन है और जिन्होंने उसको देखा है कि आगे बढ़ के ऑफ साइड पर कैसे विद कंफर्ट एंड ईज छक्के लगाना उनका, तो तब ये फाइनल से पहले मुझे ये पता थी अगर किसी नाम की चर्चा चल रही थी तो वो विविन रिचर्ड्स की चल रही थी कि सिंगल हैंडेडली वो विविन रिचर्ड्स जो है वो सिंगल हैंडेडली गेम पलट सकता है। लेकिन
जब इंडिया ने 183 बनाए थे ना तो वो तो उन्होंने तो कह दिया था कि ये तो वेस्ट इंडीज के लिए कुछ नहीं है,
कुछ नहीं है। यस यस यस, ओके, विविन रिचर्ड्स करेगा क्या, नहीं बना देगा इतने तो।
हाँ, पाकिस्तान भी 184 बनाया था सेमीफाइनल में, तो वो दो विकेट से विविन रिचर्ड नहीं बना लिए थे, तो ये ही हुआ था कि लेकिन जब विविन रिचर्ड आउट हुआ और उसके बाद दो विकेट और गिरी तो बस और खत्म हो गया उनका, क्योंकि उनकी बैटिंग भी लंबी थी। जेफरी ड्यूजोन आता था 6 नंबर पे और मालकम मार्शल, ये सब बैटिंग कर सकते थे।
जी,
इंडिया का सेमीफाइनल भी बहुत खराब हालत थी। सेमीफाइनल इंग्लैंड के सामने दो विकेट गावस्कर और श्रीकांत आउट हो गए, और उसके बाद मोहिंद्र अमरनाथ और यशपाल शर्मा ने तकरीबन 15 ओवर में 20-25 रन बनाए थे, उसके बाद उन्होंने मारना शुरू किया।
लगता है कि हमें कोई ना कोई प्रीमियर शो करना पड़ेगा इसके लिए, 83 के लिए, 83 वर्ल्ड कप के लिए कोई प्रीमियर शो करना पड़ेगा। ठीक है, थैंक यू रजा साहब, बहुत मजा आया आपकी बात सुन के, बहुत बहुत मजा आया। सानू हेडलाइंस वाल रुक करना पड़ेगा हूं, लेकिन असी चाहेंगे कि दो कॉलर असी एक एक मिनट जे दे दीए, जे ब्रीफ जी एक एक मिनट ही रखन, ते फिर उस तो बाद हेडलाइंस जारी करनी है असी। गुरदेव सिंह जी सिर्फ एक मिनट ही लाना प्लीज पूरा।
हाँ जी भाई,
सत श्रीकाल। 1983 च तुसी केड़ी उम्र सी, तुहाडी 83 दे विच छोटे सी, देखिया सी कोई मैच, कोई पता सी?
हाँ जी, 10वीं च पढ़ता सी जी, ते मैनू कितना पता लगा सेमीफाइनल च आ गए, जदों ही सेमीफाइनल जित लिया ना उदों सानू पता लगा भी इंडिया वर्ल्ड कप खेडण दे कोई क्रिकेट दा। हाँ जी, ते युद्धवीर जी कितना अमृतसर दे विच 1980 जी लाइव चलदा हुंदा सी भाई, जलंधर पता नहीं तुहाडे चलदा है कि नहीं, अमृतसर च चलदा सी लाइव, ओह कितों कित्थे चलदा सी ਉਹ ਅਸੀਂ ਵਾਇਆ ਪਾਕਿਸਤਾਨ ਵੇਖਦੇ ਹੁੰਦੇ ਸੀ, ਕਿਉਂਕਿ ਪਾਕਿਸਤਾਨ ਉਦੋਂ ਟੀਵੀ ਬੜਾ ਐਡਵਾਂਸ ਸੀ, ਉਹ ਲਾਈਵ ਪ੍ਰੋਗਰਾਮ ਬੜੇ ਫਿਰ ਸੋਕਰ ਦਾ ਵਰਲਡ ਕੱਪ ਹੋਇਆ, ਦੂਜੇ ਕੋਈ ਵੀ ਫਾਈਨਲ ਵਰਲਡ ਕੱਪ ਦਾ ਹੋਣਾ ਉਹ ਜ਼ਰੂਰ ਦਿਖਾਉਂਦਾ ਸੀ, ਤੇ ਮੈਂ ਬਾਕੀ ਰੇਡੀਓ ਤੇ ਸੁਣਿਆ ਸੀ ਕਿਉਂਕਿ ਰਾਤ ਨੂੰ ਉਦੋਂ ਆਦਤ ਨਹੀਂ ਸੀ ਉੱਠਣ ਦੀ ਕਿੰਨੇ ਵਜੇ ਮੈਚ ਸਟਾਰਟ ਹੋਣਾ, ਲੇਕਿਨ ਉਹ ਭਾਜੀ ਨੇ ਜਿੰਬਾਬੇ ਦਾ ਸਾਡਾ ਜਿਹੜਾ ਮੈਚ ਸੀ ਉਹ ਵੈਸੇ ਮੈਚ ਹੀ ਹੈਗਾ ਸੀ ਜਿਹੜਾ ਪੂਲ ਮੈਚ ਹੁੰਦਾ ਵਾ, ਸੈਮੀਫਾਈਨਲ ਇੰਗਲੈਂਡ ਦੇ ਨਾਲ ਸੀ। ਬੜਾ ਵਧੀਆ ਗੱਲ ਲੱਗ ਰਹੀ, ਫਿਲਮ ਬਹੁਤ ਵਧੀਆ ਜੀ, ਵੇਖਣ ਨੂੰ ਜੀ ਕਰਨ ਡਿਆ ਜਿਸ ਤਰ੍ਹਾਂ ਹੁਣੇ ਗੱਲ ਤੁਸੀਂ ਕਰ ਰਹੇ ਜੋ, ਤੇ ਬੜੀ ਵਧੀਆ ਜੀ, ਕਿੰਨਾ ਮਜ਼ਾ ਆਏਗਾ ਜੀ।
ਬਿਲਕੁਲ ਮਜ਼ਾ ਆਏਗਾ ਜੀ, ਔਰ ਮੂਵੀ ਦੇਖ ਕੇ, ਕਿਉਂਕਿ ਉਹੀ ਤੁਹਾਡੇ ਵਾਲੀ ਗੱਲ ਵੀ, ਆਪਾਂ ਸਾਰੇ ਛੋਟੇ ਸੀਗੇ, ਸਾਨੂੰ ਜ਼ਿਆਦਾ ਪਤਾ ਨਹੀਂ ਸੀਗਾ, ਸੋ ਯਾਦਾਂ ਬੜੀਆਂ ਧੁੰਦਲੀਆਂ ਜੀ ਹੈਗੀਆਂ ਉਸ ਦੌਰ ਦੀਆਂ। ਇੰਨਾ ਕੁ ਜ਼ਰੂਰ ਯਾਦ ਹੈ ਕਿ ਰੇਡੀਓ ਤੇ ਜੋ ਕੁਛ ਸੁਣਿਆ, ਮੈਚ ਨਹੀਂ ਦੇਖ ਸਕਦੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਲਾਈਵ ਦੇਖੋ, ਸਾਡੇ ਜਲੰਧਰ ਆਉਂਦਾ ਸੀਗਾ ਲਾਹੌਰ ਟੀਵੀ, ਔਰ ਮੈਨੂੰ ਪਤਾ ਹੈ ਕਿ ਪਾਕਿਸਤਾਨ ਐਡਵਾਂਸ ਸੀਗਾ, ਕਿਉਂਕਿ ਸਾਡੀ ਨਹਿਰੂ ਜੀ ਨੇ ਥੋੜੀ ਅਸੀਂ ਸਵਰਾਜ ਔਰ ਸਵਦੇਸ਼ੀ ਪਾਲਿਸੀਜ ਚੰਗੀਆਂ ਸੀਗੀਆਂ 47 ਤੋਂ ਪਹਿਲਾਂ, ਪਰ ਬਾਅਦ 'ਚ ਪਾਲਿਸੀਜ਼ ਬਹੁਤੀਆਂ ਵਧੀਆ ਨਹੀਂ ਸੀਗੀਆਂ। ਖੈਰ, ਜਿਸ ਕਾਰਨ ਪਾਕਿਸਤਾਨ ਵਾਜ਼ ਮੱਚ ਹੈਡ ਇਨ ਇਕੋਨਮੀ, ਫਸਟ ਆਫ ਆਲ ਪਾਕਿਸਤਾਨ ਦੀ ਇਕੋਨਮੀ, ਸਾਡੇ ਤਾਂ ਹਿੰਦੂ ਰੇਟ ਆਫ ਗਰੋਥ ਰਿਹਾ, ਸਾਡੇ ਤਾਂ ਗਰੋਥ ਰੇਟ ਹੀ GDP ਸਾਡੀ ਇੰਨੀ ਵਧੀਆ ਨਹੀਂ ਸੀਗੀ, ਸੋ ਪਾਕਿਸਤਾਨ ਵਾਜ ਵੈਰੀ ਮੱਚ ਵੈਲ ਕਨੈਕਟਡ ਵਿਦ ਹਾਂ ਉਹ ਗੱਲ ਉਹ ਬਾਅਦ ਚ ਖੈਰ ਇੱਕ ਵੱਖਰੀ ਚੀਜ਼ ਵੀ ਆ ਉਹ ਐਨਾਲਿਸਿਸ ਕਰਦੇ ਨੇ ਕਿ ਯਾਰ ਅਸੀਂ ਆਉਂਦੇ ਹੀ ਸਿੱਧਾ ਹੀ ਅਮਰੀਕਾ ਦੇ ਨਾਲ ਕੀ ਹੱਥ ਮਿਲਾਇਆ ਪੈਸੇ ਲੈਣ ਦੀ ਅਸੀਂ ਆਦਤ ਪੈ ਗਈ ਉਧਾਰ ਹੀ ਉਧਾਰ ਤੇ ਕੰਮ ਚੱਲ ਰਿਹਾ ਅੱਜ ਤੱਕ ਵੀ ਸਾਡਾ ਬਟ ਕੁਛ ਚੀਜ਼ਾਂ ਉਹਦੀਆਂ ਚੰਗੀਆਂ ਵੀ ਸੀਗੀਆਂ ਹਰੇਕ ਚੀਜ਼ ਇਸ ਤਰ੍ਹਾਂ ਹੁੰਦਾ ਕੁਛ ਚੀਜ਼ਾਂ ਉਹਦੀਆਂ ਖਰਾਬ ਵੀ ਰਹੀਆਂ ਸੋ ਪਾਕਿਸਤਾਨ ਵਾਜ ਵੇ ਹੈਡ ਇਨ ਟੈਕਨੋਲੋਜੀ ਸਾਡੇ ਜਲੰਧਰ ਆਉਂਦਾ ਸੀ ਜੀ ਬਿਲਕੁਲ ਲਾਹੌਰ ਟੀਵੀ ਬਟ ਇਹ ਲਾਈਵ ਨਹੀਂ ਦੇਖਿਆ ਅਸੀਂ ਔਰ ਬੜੀਆਂ ਧੁੰਦਲੀਆਂ ਦੇ ਯਾਦਾਂ ਆ ਉਸ ਵੇਲੇ ਕੀ ਹੋਇਆ ਸੋ ਮੂਵੀ ਦੇਖ ਕੇ ਲੱਗਦਾ ਕਿ ਹੋਰ ਜਾਣਕਾਰੀ ਮਿਲੇਗੀ ਕਿ ਕਿੱਦਾਂ ਕਿੱਦਾਂ ਕੀ ਕੁਛ ਹੋਇਆ ਸੋ ਹੋਰ ਕਾਫੀ ਕੁਛ ਦੇਖਾਂਗੇ ਇਸ ਮੂਵੀ ਦੇ ਵਿੱਚ ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਸੈਮੀਫਾਈਨਲ ਪਹੁੰਚਣ ਵਿੱਚ ਕੁਛ ਲੋਕਾਂ ਨੂੰ ਹੋ ਗਿਆ ਇੰਡੀਆ 'ਚ ਚਰਚਾ ਹੋ ਗਈ ਔਰ ਸੈਮੀਫਾਈਨਲ ਜਿੱਤਣ ਤੋਂ ਬਾਅਦ ਤਾਂ ਫਿਰ ਬਹੁਤ ਲੋਕਾਂ ਦੇ ਵਿੱਚ ਇਹ ਰੁਝਾਨ ਪੈ ਗਿਆ ਕਿ ਜੀ ਇੰਡੀਆ ਵਰਲਡ ਕੱਪ ਫਾਈਨਲ 'ਚ ਪਹੁੰਚ ਗਿਆ ਔਰ ਫਾਈਨਲ ਜਿੱਤਣ ਤੋਂ ਬਾਅਦ ਤਾਂ ਫਿਰ ਗੱਲ ਹੀ ਕੁਛ ਹੋਰ ਹੋ ਗਈ ਫਿਰ ਤੇ ਉਹ ਹਰੇਕ ਨੂੰ ਉਹ ਤਸਵੀਰ ਯਾਦ ਹੈ ਹਰੇਕ ਨੂੰ ਉਹ ਮੂਮੈਂਟ ਯਾਦ ਆ ਵੀ ਕਪਿਲ ਦੇਵ ਸਾਹਿਬ ਲਾਰਡਸ ਦੇ ਦ ਮੈਕਾ ਆਫ ਕ੍ਰਿਕਟ ਉੱਥੋਂ ਵਰਲਡ ਕੱਪ ਟਰਾਫੀ ਜਿਹੜੀ ਆ ਉਹ ਲਿਫਟ ਉਹਨਾਂ ਦਾ ਕਰਨਾ ਖੈਰ ਇੱਕ ਮਿੰਟ ਹੈਰੀ ਸਰਾਂ ਸਾਹਿਬ ਤੁਸੀਂ ਲੈ ਲਓ
ਜੀ ਮੈਂ ਨਹੀਂ ਆ ਸਕਦਾ
ਹਾਂਜੀ ਹਾਂਜੀ ਬਿਲਕੁਲ ਤੁਹਾਡੀ ਵੀ ਕਾਲ ਲਵਾਂਗੇ ਤੁਹਾਡੀ ਕਾਲ ਵੀ ਲੈਣੇ ਹਾਂਜੀ ਹੈਰੀ ਸਾਹਿਬ ਇੱਕ ਮਿੰਟ
ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਮੈਂ ਜੀ ਪਹਿਲਾ ਮੈਚ ਹੀ ਇਹ ਫਾਈਨਲ ਦੇਖਿਆ ਸੀਗਾ ਜੀ ਜ਼ਿੰਦਗੀ ਦੇ ਵਿੱਚ ਕ੍ਰਿਕਟ ਦਾ ਮੈਚ
ਅੱਛਾ ਤੁਸੀਂ ਵੀ ਲਾਈਵ ਦੇਖਿਆ ਤੁਸੀਂ ਕਿਹੜੀ ਜਗ੍ਹਾ ਸੀ ਉੱਥੇ ਲਾਈਵ ਕਿੱਥੇ ਦੇਖਿਆ ਤੁਸੀਂ
ਘਰੇ ਦੇਖਿਆ ਸੀਗਾ ਜੀ ਸਾਡੇ ਕੋਲ ਟੀਵੀ ਸਾਡੇ ਤਾਂ ਬਿਜਲੀ 1981 ਚ ਆਈ ਹੈ ਜੀ ਉਸ ਤੋਂ ਬਾਅਦ ਕਹਿੰਦਾ ਅਸੀਂ ਫਾਰਮ ਹਾਊਸ ਚ ਰਹਿੰਦੇ ਸੀ ਮੇਰਾ ਨਾ ਮਤਲਬ ਸਾਡਾ ਫਾਰਮ
ਦੇ ਫਾਰਮ ਹਾਊਸ ਕਿੱਥੇ ਸੀਗਾ ਤੁਹਾਡਾ
ਇਹ ਸਾਡਾ ਪਿੰਡ ਪੈਂਦਾ ਸੀ ਤਿਹਾੜਾ ਸਿੱਧਵਾਂ ਬੇੜ ਦੇ ਕੋਲ ਜੀ
ਅੱਛਾ ਤੁਸੀਂ ਉੱਥੇ ਲਾਈਵ ਦੇਖਿਆ ਤੁਸੀਂ ਬੜੇ ਐਡਵਾਂਸ ਸੀਗੇ ਸਰ ਤੁਹਾਡੇ ਦਾ ਟੈਕਨੋਲੋਜੀ ਜ਼ਬਰਦਸਤ ਸੀ
ਉਹ ਪਾਕਿਸਤਾਨ ਦਾ ਆ ਜਾਂਦਾ ਸੀ ਸਾਡੇ ਵੀ ਜੀ ਉਹ ਉਦੋਂ ਤੇ ਮੈਨੂੰ ਨਹੀਂ ਸੀ ਪਤਾ ਕ੍ਰਿਕਟ ਬਾਰੇ ਕੁਛ ਵੀ ਤੇ ਸਾਡੇ ਨਾ ਫੈਮਿਲੀ ਫਰੈਂਡ ਨੇ ਉਹਨਾਂ ਦੇ ਬੱਚੇ ਆਏ ਹੋਏ ਸੀਗੇ ਉਹ ਵੀ ਮੇਰੀ ਏਜ ਦੇ ਹੀ ਸੀਗੇ ਉਦੋਂ ਤੇ ਪਰ ਮੈਂ ਤਾਂ ਉਦੋਂ ਮਤਲਬ 22nd year ਚ ਮਤਲਬ ਸੀਗਾ ਮੇਰੇ 22 ਸਾਲ ਦੀ ਉਮਰ ਸੀ ਮੇਰੀ ਉਦੋਂ ਤੇ ਜੇ 2nd year ਚ ਮੈਂ ਪੜ੍ਹਦਾ ਸੀ ਮੈਨੂੰ ਯਾਦ ਆ ਚੰਗੀ ਤਰ੍ਹਾਂ ਤੇ ਇਹ ਮੈਚ ਉਹਨਾਂ ਨੇ ਮੈਨੂੰ ਕਹਿੰਦੇ ਸੀ ਕ੍ਰਿਕਟ ਦਾ ਮੈਚ ਆਉਣਾ ਤੁਹਾਡੇ ਆਪਾਂ ਇੱਥੇ ਬਹਿ ਕੇ ਦੇਖਣਾ ਵਾ ਮੈਂ ਮੈਨੂੰ ਤਾਂ ਪਤਾ ਨਹੀਂ ਕ੍ਰਿਕਟ ਬਾਰੇ ਉਹਨਾਂ ਨੇ ਮੈਨੂੰ ਥੋੜੀ ਬਹੁਤ ਕ੍ਰਿਕਟ ਹੀ ਦੱਸੀ ਉਸ ਤੋਂ ਬਾਅਦ ਇੰਨਾ ਕੁ ਸ਼ੌਂਕ ਪਿਆ ਜੀ ਬਸ ਇਹ ਦੇਖ ਲਓ ਵੀ ਕ੍ਰਿਕਟ ਹੀ ਖੇਡੀ ਹੋਰ ਕੁਛ ਖੇਡੇ ਨਹੀਂ ਮੁੜ ਕੇ ਜੀ ਮਤਲਬ ਜਿਹੜੀ ਗੱਲ ਤਾਂ ਗੁਰਦੇਵ ਸਿੰਘ ਹੋਣੀ ਕਹਿ ਕੇ ਬਿਲਕੁਲ ਸਹੀ ਹੈ ਜੀ ਉਹਦਾ ਮੈਚ ਹੋਇਆ ਸੀਗਾ ਨਾ ਜਿੰਬਾਬੇ ਨਾਲ ਉਹਨਾਂ ਨੇ ਕਪਿਲ ਦੇਵ ਇਹ 16 ਦੇ ਉੱਤੇ 5 out ਹੋ ਗਏ ਸੀਗੇ ਜੀ ਜਦੋਂ ਬਾਅਦ ਦੇ ਵਿੱਚ ਆ ਕੇ ਫਿਰ ਕਪਿਲ ਦੇਵ ਨੇ ਇਕੱਲੇ ਨੇ ਧੂਆਂ ਕੱਢਿਆ ਜੀ 175 ਬਣਾਇਆ ਜਦੋਂ ਤੇ ਉਹ ਮੈਚ ਨੀ ਮੈਂ ਦੇਖਿਆ ਸੀ ਖੈਰ ਉਹ ਬਾਅਦ ਵਿੱਚ ਅਸੀਂ ਅਖਬਾਰ ਚ ਪੜ੍ਹਨ ਲੱਗ ਗਏ ਜੀ ਨਾ ਉਹਦੇ ਬਾਅਦ ਕਟੀਆਂ ਦੇਖਣੀਆਂ ਸਾਰਾ ਕੁਝ ਰਸਾਲਿਆਂ ਚ ਪੜ੍ਹਨਾ ਉਹ ਬਾਅਦ ਵਿੱਚ ਦੇਖਿਆ ਫਿਰ ਤੇ ਜਿਹੜੀ ਭਾਜੀ ਹੁਣ ਨੇ ਕਹਿੰਦਾ ਜੀ ਸਾਰਾ ਮੈਚ ਦੇ ਵਿੱਚ ਜਿਹੜਾ ਕਪਿਲ ਦੇਵ ਨੇ ਕੈਚ ਲਿਆ ਸੀਗਾ ਨਾ ਜੀ ਆਪਣੇ ਰਿਚਰਡ ਦਾ ਜੋ ਕੈਚ ਫੜਿਆ ਤੇ ਸਾਰੇ ਸਨਾਟਾ ਚ ਆ ਗਿਆ ਸਾਰੇ ਚੁੱਪ ਚਾਪ ਹੋ ਗਈ ਸੀ ਜਦੋਂ
ਅੱਛਾ
ਹਾਂਜੀ ਥੋੜੀ ਥੋੜੀ ਮੈਮਰੀਜ਼ ਹੈਗੀ ਮੈਨੂੰ ਤਾਂ ਖੈਰ ਬਾਹਲਾ ਪਤਾ ਨਹੀਂ ਸੀ ਉਦੋਂ ਕ੍ਰਿਕਟ ਦੇ ਬਾਰੇ ਜਮੇ ਨਹੀਂ ਪਤਾ ਸੀ ਪਰ ਬਾਅਦ ਵਿੱਚ ਕਾਫੀ ਖੇਡੀ
ਥੈਂਕ ਯੂ ਫੋਰ ਸ਼ੇਅਰਿੰਗ ਸੱਚ ਵੰਡਰਫੁਲ ਮੈਮਰੀ ਸਰ ਥੈਂਕ ਯੂ ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ ਗੋ ਹੈਡ
ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਜੀ
ਗੁੱਡ ਮਾਰਨਿੰਗ ਸਰ
ਹਾਂਜੀ ਹਾਂਜੀ ਯੁੱਧਵੀਰ ਜੀ ਅਸੀਂ ਅੰਮ੍ਰਿਤਸਰ ਤੋਂ ਵੇਖਿਆ ਸੀ ਪਾਕਿਸਤਾਨ ਬਹੁਤ ਸਾਰੀਆਂ ਗੇਮਾਂ ਲਾਈਵ ਉਦੋਂ ਦਿਖਾਉਂਦਾ ਹੁੰਦਾ ਸੀ ਜੀ
ਅੱਛਾ 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 ਤੁਸੀਂ ਵੀ ਲਾਈਵ ਦੇਖਿਆ ਔਰ ਅੰਮ੍ਰਿਤਸਰ ਵੈਰੀ ਨਾਈਸ
ਹਾਂਜੀ ਤੇ ਉਹ ਲਾਈਵ ਵੀ ਆਉਂਦੀਆਂ ਹੁੰਦੀਆਂ ਸੀ ਕਾਫੀ ਤੇ ਵਾਕਿਆ ਜਦੋਂ 123 ਤੇ ਨਿਬੜ ਗਏ ਸੀ ਲੱਗਦਾ ਸੀ ਵੀ ਇਹ ਓਪਨਰ ਹੀ ਇਹਨਾਂ ਦੇ ਦੋਵੇਂ ਜਿਹੜੇ ਆ ਬਹੁਤ ਸਟਰੋਂਗ ਸੀ ਜੀ ਡੈਸਮੰਡ ਹਿੰਸ ਤੇ ਗੋਰਡ ਗ੍ਰੀਨੇਜ ਉਹ ਲੱਗਦਾ ਸੀ ਵੀ ਦੋਵੇਂ ਇੰਨੀ ਸਕੋਰ ਮਾਰ ਜਾਣੀ ਆ ਪਰ ਉਹ ਚਮਤ
ਇਹ ਆਪਣਾ ਡੈਸਮੰਡ ਹੇਨਸ ਗੋਰਡਨ ਗ੍ਰੀਨਿਸ਼ ਤੋਂ ਬਾਅਦ ਅਸੀਂ ਦੇਖੇ ਬੜੇ ਵਿਵਨ ਰਿਚਰਡ ਜੀ ਦੇਖੇ ਉਸ ਟਾਈਮ ਟੀਮ ਦੇ ਵਿੱਚ ਰਿਚੀ ਰਿਚਰਡਸਨ ਵੀ ਸੀਗੇ ਕਿ ਨਹੀਂ ਸੀਗੇ
ਰਿਚੀ ਰਿਚਰਡਸਨ
ਪਤਾ ਰਿਚਰਡਸਨ ਦੇ ਬਾਰੇ ਸਾਰੇ ਕਹਿ ਰਹੇ ਸੀਗੇ ਕਿ ਵੀ ਇਕੱਲੇ ਵਿਵਨ ਰਿਚਰਡ ਨੇ ਇੰਨੇ ਰਨ ਬਣਾ ਜਾਣੇ ਔਰ ਡੈਸਮੰਡ ਹੇਨਸ ਗੋਰਡਨ ਗ੍ਰੀਨਿਸ਼ ਇਹ ਬੜੇ ਚੰਗੇ ਮਿਲੇ ਅੱਛਾ ਰਿਚੀ ਰਿਚਰਡਸਨ ਨਹੀਂ ਸੀਗੇ ਉਸ ਵੇਲੇ ਹੁਣ ਸਾਡੇ ਗੁਰਦੇਵ ਸਿੰਘ ਜੀ ਕਹਿ ਰਹੇ ਆ ਕਿ ਹੈਗੇ ਸੀ ਪ੍ਰਭਜੋਤ ਜੀ ਕਹਿ ਰਹੇ ਨਹੀਂ ਹੈਗੇ ਸੁਖਵਿੰਦਰ ਜੀ ਕਹਿ ਰਹੇ ਆ ਕਿ ਹੈਗੇ ਸੀ ਹੁਣ ਮੈਨੂੰ ਆਈਡੀਆ ਨਹੀਂ ਹੈ ਰਿਚੀ ਰਿਚਰਡ ਕਿਉਂਕਿ ਮੈਂ ਜਿਸ ਤਰ੍ਹਾਂ ਦੱਸਿਆ ਕਿ ਬੜੀਆਂ ਧੁੰਦਲੀਆਂ ਯਾਦਾਂ ਨੇ 83 ਵਰਲਡ ਕੱਪ ਦੀਆਂ ਵਿਵਿਨ ਰਿਚਰਡ ਦਾ ਯਾਦ ਹੈ ਗੋਰਡਨ ਗ੍ਰੀਨਿਸ਼ ਦਾ ਯਾਦ ਹੈ ਰਿਚੀ ਰਿਚਰਡਸਨ ਵੀ ਬਾਅਦ ਬੜਾ ਚੱਲੇ ਨੇ ਔਰ ਇਹ ਇਹਨਾਂ ਦੇ ਓਪਨਰ ਵੈਸੇ ਤੇ ਗੋਰਡਨ ਗ੍ਰੀਨਿਸ਼ ਤੇ ਡੈਸਮੰਡ ਹੇਨਸ ਹੀ ਨਹੀਂ ਸੀ ਆਊਟ ਹੁੰਦੇ ਫਿਰ ਰਿਚੀ ਰਿਚਰਡਸਨ ਨੇ ਆ ਜਾਣਾ ਫਿਰ ਵਿਵਿਨ ਰਿਚਰਡ ਫਿਰ ਇੱਕ ਲੋਗੀ ਹੁੰਦਾ ਸੀ ਗਸ ਲੋਗੀ ਇਹ ਸਾਰੇ ਮਤਲਬ ਇੱਦਾਂ ਲੱਗਦਾ ਸੀ ਵੀ ਬਹੁਤ ਇਹ ਇਹਨਾਂ ਨੇ ਨਹੀਂ ਕਦੇ ਆਊਟ ਹੋਣਾ ਬੜੀ ਬੈਟਿੰਗ ਬੋਲਿੰਗ ਦੋਨੇ ਬੋਲਿੰਗ ਦੇ ਬਾਅਦ ਆਉਂਦੀ ਹੀ ਆਉਂਦੀ ਸੀਗੀ ਪਰ ਬੈਟਿੰਗ ਵੀ ਬਹੁਤ ਕਮਾਲ ਦੀ ਬੈਟਿੰਗ ਸੀ ਔਰ ਖਾਸ ਕਰ ਵਿਵਿਨ ਰਿਚਰਡਸ ਨੇ ਬਿਨਾਂ ਹੈਲਮੇਟ ਦੇ ਉਹ ਕੈਪ ਪਾ ਕੇ ਗੋਲ ਵਾਲੀ ਆਸਟ੍ਰੇਲੀਅਨ ਦੇ ਬਾਅਦ 'ਚ ਪਾਈ ਹੈ ਉਹ ਪਾ ਕੇ ਅਤੇ ਜਿਸ ਤਰ੍ਹਾਂ ਇਹਨੇ ਸ਼ਾਟਾਂ ਮਾਰਨੀਆਂ ਇਸ ਤਰ੍ਹਾਂ ਲੱਗਦਾ ਸੀ ਬੰਦਾ ਕਰੀ ਕੇ ਜਾ ਰਿਹਾ ਹੈ ਸੋ ਕਮਾਲ ਦੇ ਬੱਲੇਬਾਜ਼ ਸੀਗੇ ਥੈਂਕ ਯੂ ਵੈਰੀ ਮਚ ਸਰ ਅਲੀ ਸਾਹਿਬ ਤੁਸੀਂ ਆਉਂਦੇ ਹੋ ਅਲੀ ਜੀ ਤੋਂ ਬਾਅਦ ਪ੍ਰਭਜੋਤ ਜੀ ਫਿਰ ਇਹਨੂੰ ਵੈਪ ਅਪ ਕਰਾਂਗੇ ਸਤਿ
ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਅਲੀ ਸਾਹਿਬ ਕੀ ਹਾਲ ਹੈ ਠੀਕ ਹੈ
ਮੈਂ ਠੀਕ ਠਾਕ ਜੀ ਬੜੇ ਅਰਸੇ ਬਾਅਦ ਦਰਸ਼ਨ ਹੋਏ ਨੇ ਤੁਹਾਡੇ ਤੇ ਬਹੁਤ ਵਧੀਆ ਯਾਦਾਂ ਤੁਸੀਂ ਯਾਦ ਦਿਲਾਤੀ ਹੈ ਨਾ ਮੈਂ ਉਹ ਫਾਈਨਲ ਦੇਖਿਆ ਸੀ ਮੈਂ ਲਾਹੌਰ ਗਿਆ ਸੀ ਉਹਨਾਂ ਦਿਨਾਂ ਚ
ਤੇ
ਸੈਮੀ ਫਾਈਨਲ ਵੀ ਦੇਖਿਆ ਸੀ ਔਰ ਫਾਈਨਲ ਵੀ ਦੇਖਿਆ ਸੀ ਔਰ ਜਦੋਂ ਆਪਣਾ ਕਪਿਲ ਦੇਵ ਨੇ ਕੈਚ ਜਦੋਂ ਫੜਿਆ ਸੀ ਨਾ ਪਿੱਛੇ ਵੱਲ ਪਾਸੇ ਜਾਂਦਿਆਂ ਤੇ ਉੱਥੇ ਹੀ ਮੈਚ ਜਿਹੜਾ ਨਾ ਉਹਦਾ ਮਤਲਬ ਟਰਨਿੰਗ ਪੁਆਇੰਟ ਜਿਹੜਾ ਉਹੀ ਸੀ ਮੈਚ ਦਾ ਤੇ ਬਾਕੀ ਉਹਦੇ ਚ ਜਿਹੜਾ ਆਪਣਾ ਰਿਚੀ ਰਿਚਰਡਸਨ ਨਹੀਂ ਸੀ ਹੈਗਾ ਗੋਰਡਨ ਗ੍ਰੀਨਿਜ ਵਗੈਰਾ ਸਨ ਡੈਜ਼ਮੰਡ ਹੇਨਸ ਵਗੈਰਾ ਸਨ ਕਲਾਈਵ ਲਾਇਡ ਸੀ ਠੀਕ ਹੈ ਜੀ ਇਹ ਸਨ ਫਿਰ ਆਖਰੀ ਬੈਟਸਮੈਨ ਜਿਹੜਾ ਮੈਨੂੰ ਯਾਦ ਹੈ ਮਾਈਕਲ ਹੋਲਡਿੰਗ ਆਊਟ ਹੋਇਆ ਸੀ ਐਲ ਬੀ ਡਬਲਿਊ ਮਹਿੰਦਰ ਅਮਰਨਾਥ ਦੀ ਬਾਲ ਤੇ ਨਾ ਜੀ 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 ਤੇ ਉਹ ਬਹੁਤ ਜ਼ਬਰਦਸਤ ਮੈਚ ਹੋਇਆ ਸੀ ਜੀ ਮਤਲਬ ਲੱਗਦਾ ਹੀ ਨਹੀਂ ਸੀ ਕਿ ਮਤਲਬ ਲੇਕਿਨ ਉਹਦੇ ਚ ਇੱਕ ਚੀਜ਼ ਸੀ ਮੈਂ ਇਹ ਚੀਜ਼ ਦੇਖੀ ਸੀ ਕਿ ਇੰਡੀਅਨ ਬੈਟਸਮੈਨ ਨੇ ਸਕੋਰ ਤੇ ਮਤਲਬ ਜ਼ਿਆਦਾ ਨਹੀਂ ਸੀ ਕੀਤਾ ਲੇਕਿਨ ਜਿਹੜਾ ਵੀ ਬੰਦਾ ਆਉਂਦਾ ਸੀ ਉਹ ਆ ਕੇ 10-15 ਕਰਕੇ ਜਾ ਰਿਹਾ ਸੀ ਉਹ ਠੀਕ ਹੈ ਜੀ ਮਤਲਬ ਸਟ੍ਰੋਕ ਉਹ ਖੇਲਦੇ ਸਨ ਆ ਕੇ ਮਤਲਬ ਮਾਰਦੇ ਸਨ ਉਸ ਤੋਂ ਬਾਅਦ ਮਤਲਬ ਆਊਟ ਹੋ ਜਾਂਦੇ ਸਨ ਲੇਕਿਨ ਰਨ ਬਣ ਰਹੇ ਸਨ ਮਤਲਬ ਤੇ ਲੇਕਿਨ ਇਹ ਕਿ ਮਤਲਬ ਬਹਰਹਾਲ ਬਲਵਿੰਦਰ ਸਿੰਘ ਸੰਧੂ ਬੋਲਰ ਹੁੰਦੇ ਸੀ ਪੰਜਾਬੀ ਆਪਣਾ ਤੇ ਉਹਨਾਂ ਨੇ ਬੜੀ ਜ਼ਬਰਦਸਤ ਇਨ ਸਵਿੰਗ ਮਾਰੀ ਸੀ ਔਰ ਆਊਟ ਕੀਤਾ ਸੀ ਤੇ ਬਹਰਹਾਲ ਟਰਨਿੰਗ ਪੁਆਇੰਟ ਜਿਹੜਾ ਸੀ ਨਾ ਉਹ ਕਪਿਲ ਪਾਜੀ ਦਾ ਜਿਹੜਾ ਕੈਚ ਜਿਹੜਾ ਸੀ ਨਾ ਵਿਵ ਰਿਚਰਡ ਦਾ ਸੀ ਉਹ ਟਰਨਿੰਗ ਪੁਆਇੰਟ ਸੀ ਮੈਚ ਦਾ ਜਿਹੜਾ ਔਰ ਮਤਲਬ ਵਾਕਈ ਆਪਣਾ ਮਤਲਬ ਇੰਡੀਆ ਉਸ ਤੋਂ ਬਾਅਦ ਜਿਹੜਾ ਵੇ ਪਹਿਲੇ ਇੰਡੀਆ ਨੂੰ ਵਨ ਡੇ ਦੇ ਵਿੱਚ ਇੰਨਾ ਕੰਸੀਡਰ ਨਹੀਂ ਸੀ ਕੀਤਾ ਜਾਂਦਾ ਲੇਕਿਨ ਮਤਲਬ ਉਸ ਤੋਂ ਬਾਅਦ ਇੰਡੀਆ ਮਤਲਬ ਵਨ ਡੇ ਚ ਬਹੁਤ ਡੋਮੀਨੇਟ ਕੀਤਾ ਸੰਦੀਪ ਪਾਟਿਲ ਸੀ ਯਸ਼ਪਾਲ ਸ਼ਰਮਾ ਕਪਿਲ ਪਾਜੀ ਹੁੰਦੇ ਸੀ ਮਤਲਬ ਬੜੇ ਅਗਰੈਸਿਵ ਬੈਟਸਮੈਨ ਹੁੰਦੇ ਸੀ ਮਤਲਬ ਸੰਦੀਪ ਪਾਟਿਲ ਖਾਸ ਤੌਰ ਤੇ ਬੜਾ ਖਤਰਨਾਕ ਬੈਟਸਮੈਨ ਹੁੰਦਾ ਸੀ ਇੱਕ ਜ਼ਮਾਨੇ ਚ ਜਿਹੜਾ ਮਤਲਬ ਬੜੇ ਬੜੇ ਵੱਡੇ ਵੱਡੇ ਬੋਲਰਾਂ ਨੂੰ ਮਤਲਬ ਉਹ ਮਤਲਬ ਚੌਕੇ ਮਤਲਬ ਆਰਾਮ ਨਾਲ ਇਸ ਤਰ੍ਹਾਂ ਮਾਰਦਾ ਸੀ ਔਰ ਮਤਲਬ ਬੜੇ ਅੱਛੇ ਸ਼ਾਟ ਮਾਰਦਾ ਸੀ ਸੰਦੀਪ ਪਾਟਿਲ ਬਾਰਾ ਤੁਸੀਂ ਬੜੀ ਅੱਛੀ ਯਾਦ ਦਿਲਾਈ ਹੈ ਇਹੋ ਜਿਹਾ ਪ੍ਰੋਗਰਾਮ ਰੱਖੋ ਤੇ ਬੜੀ ਅੱਛੀ ਗੱਲ ਹੋਈ ਹੈ
ਥੈਂਕ ਯੂ ਜੀ ਅਸੀਂ ਤੁਹਾਡੇ ਦਰਸ਼ਨ ਕੀਤੇ ਆ ਅਲੀ ਸਾਹਿਬ ਕੋਈ ਨਾ ਕੋਈ ਇਸ ਤਰ੍ਹਾਂ ਕਰਾਂਗੇ ਇਹ ਇਕੱਠੇ ਮੈਂ ਮੂਵੀ ਦੇਖਾਂਗੇ ਔਰ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਰੱਖਿਆ ਜਾਏਗਾ ਤੇ ਬਹੁਤ ਤੁਹਾਡਾ ਧੰਨਵਾਦ ਪ੍ਰਭਜੋਤ ਜੀ ਯੂਅਰ ਔਨ ਦੀ ਅਰ ਪ੍ਰਭਜੋਤ ਜੀ
ਹਾਂਜੀ ਜੋਧਵੀਰ ਜੀ ਮੈਂ ਨਾ ਤੁਹਾਡਾ ਬਹੁਤ ਧੰਨਵਾਦ ਕਰਦਾ ਔਰ ਜੋਧਵੀਰ ਜੀ ਮੈਂ ਨਾ ਇੱਕ ਅੱਜ ਤੁਹਾਨੂੰ ਕੁਐਸਚਨ ਪੁੱਛਣਾ ਵਾ
ਜੀ ਜੀ
ਦੇਖੋ ਪਹਿਲੇ ਦਿਨ ਜਿਸ ਦਿਨ ਆਪਣੀ ਆਈ ਪੀ ਐਲ ਦੀ ਗੱਲ ਹੋਈ ਸੀ ਨਾ ਤੇ ਉਸ ਦਿਨ ਕੀ ਗੱਲ ਹੋਈ ਸੀਗੀ ਕਿ ਮੈਚ ਕਿੰਨੇ ਚੱਲ ਰਹੇ ਨੇ ਤੇ ਤੁਸੀਂ ਕਿਹਾ ਸੀਗਾ 13 ਮੈਚ ਤੇ ਮੈਂ ਕਿਹਾ ਸੀ ਨਹੀਂ 14 ਮੈਚ ਚੱਲ ਰਹੇ ਆ ਜਦਵੀਰ ਜੀ
ਜੀ ਜੀ ਜੀ
ਅੱਜ ਤੁਹਾਨੂੰ ਯਾਦ ਹੋਵੇ ਇਹ ਤੁਸੀਂ ਕਿਸੇ ਰੇਡੀਓ ਪ੍ਰੋਗਰਾਮ ਤੇ ਹੋਰ ਤੇ ਕੰਮ ਕਰਦੇ ਸੀ ਉਦੋਂ ਜਦਵੀਰ ਜੀ
ਹਾਂਜੀ 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 ਜੀ ਗੋ ਅਹੈਡ
ਯਾਦ ਆ ਗਿਆ ਨਾ ਹੁਣ ਯਾਦ ਆ ਗਿਆ ਨਾ ਤੇ ਇਸ ਗੱਲ ਨੂੰ ਤੁਸੀਂ ਵੇਖੋ ਯਾਦ ਰੱਖੋ ਮੈਂ ਉਸ ਦਿਨ ਦਾ ਕ੍ਰਿਕਟ ਦਾ ਅਈ ਤੇ ਕ੍ਰਿਕਟ ਦਾ ਐਡਾ ਫੈਨ ਹੈ ਨਾ ਮੈਂ ਅਈ ਤੇ ਸਾਡੇ ਘਰ ਲਾਈਟ ਚਲੇ ਜਾਂਦੀ ਸੀ ਤੇ ਮੈਂ ਅਰਦਾਸ ਕਰਦਾ ਹੁੰਦਾ ਸੀਗਾ ਵੀ ਲਾਈਟ ਆ ਜਾਵੇ ਮੈਚ ਵੇਖਣ ਵਾਸਤੇ
ਸਰ ਤੁਸੀਂ ਇਹ ਗੱਲ ਕਰ ਰਹੇ ਹੋ ਸੋਰੀ ਮੈਂ 21 ਸੈਕਿੰਡ ਇੰਟਰਪਟ ਕਰ ਰਿਹਾ ਹਾਂ ਪ੍ਰਭਜੋਤ ਜੀ ਮੇਰਾ ਤੇ ਹਾਲਤ ਹੁੰਦੀ ਸੀ ਵੀ ਜੇ ਅਸੀਂ ਕਿਸੇ ਦੇ ਘਰ ਇੱਥੇ ਜਾਣਾ ਨਾ ਖਾਣੇ ਦੇ ਇਨਵਾਈਟ ਹੁੰਦੇ ਸੀ ਅਸੀਂ ਤੇ ਜੇ ਮੈਚ ਆ ਰਿਹਾ ਹੁੰਦਾ ਸੀ ਕ੍ਰਿਕਟ ਦਾ ਤੇ ਮੈਂ ਵਾਈਫ ਨੂੰ ਕਹਿੰਦਾ ਹੁੰਦਾ ਸੀ ਵੀ ਉਹਨਾਂ ਨੂੰ ਪੁੱਛ ਲਓ ਵੀ ਘਰ ਉਹਨਾਂ ਦੇ ਲਾਈਵ ਕ੍ਰਿਕਟ ਆਉਂਦਾ ਕਿ ਨਹੀਂ ਆਉਂਦਾ ਹਾਂ ਉਹਨਾਂ ਨੇ ਅਪਸੈਟ ਹੋ ਜਾਣਾ ਵੀ ਇਹ ਕਿਹੜੀ ਗੱਲ ਹੋਈ ਵੀ ਇੱਦਾਂ ਕਿਸੇ ਨੂੰ ਫੋਨ ਕਰਕੇ ਪੁੱਛਿਆ ਜਾਵੇ ਵੀ ਉਹਨਾਂ ਦੇ ਘਰ ਲਾਈਵ ਕ੍ਰਿਕਟ ਆਉਂਦਾ ਕਿ ਨਹੀਂ ਆਉਂਦਾ ਮੈਂ ਕਿਹਾ ਜੀ ਇਹਦੇ 'ਚ ਕੀ ਮਤਲਬ ਕਿਸੇ ਨੂੰ ਨਾਰਾਜ਼ਗੀ ਥੋੜ੍ਹੀ ਹੈ ਕਿਸੇ ਨਾਲ ਹੁਣ ਜੇ ਤਾਂ ਉਹਨਾਂ ਦੇ ਘਰ ਕ੍ਰਿਕਟ ਆਉਂਦਾ ਹੈ ਫਿਰ ਤੇ ਜਿੰਨੇ ਵਜੇ ਉਹਨਾਂ ਨੇ ਟਾਈਮ ਦਿੱਤਾ ਉਸ ਤੋਂ ਚਾਹੇ ਇੱਕ ਘੰਟਾ ਪਹਿਲਾਂ ਲੈ ਜਾਓ ਮੈਨੂੰ ਉਹਨਾਂ ਦੇ ਘਰ ਤੇ ਜੇ ਉਹਨਾਂ ਦੇ ਘਰ ਲਾਈਵ ਕ੍ਰਿਕਟ ਨਹੀਂ ਆਉਂਦਾ ਤੇ ਜਿੰਨਾ ਵੀ ਆਪਾਂ ਲੇਟ ਜਾ ਸਕਦੇ ਉਹਨਾਂ ਦੇ ਘਰ ਡਿਨਰ ਤੇ ਉਹਨਾਂ ਹੀ ਲੇਟ
ਜਾਵਾਂਗੇ
ਤਾਂ ਕਿ ਫਿਰ ਕ੍ਰਿਕਟ ਦਾ ਮੈਚ ਨਹੀਂ ਸਾਡਾ
ਬਹੁਤ ਸੋਹਣਾ ਤੇ ਇੱਕ ਸਿਰਫ ਨਿੱਕੀ ਜੀ ਮੈਂ ਰਿਕੁਐਸਟ ਇਹ ਆ ਦੇਖੋ ਮੈਚ ਤੇ ਬੜੇ ਵੇਖੇ ਨੇ ਹਨਾ ਆਪਾਂ ਗੱਲਾਂ ਬਾਤਾਂ ਵੀ ਬਹੁਤ ਕੀਤੀਆਂ ਵਾ ਸਾਰੀਆਂ ਉਹਨਾਂ ਦੇ ਵਿੱਚ ਵੀ ਹਰੀਸ਼ ਜੀ ਨੇ ਵੀ ਗਰੀਸ਼ ਜੀ ਨੇ ਵੀ ਬਹੁਤ ਕ੍ਰਿਕਟ ਦੇ ਫੈਨ ਨੇ ਔਰ ਜਿੰਨੀ ਉਹ ਗੱਲ ਕਰਦੇ ਨਾ ਆ ਕੇ ਮੇਰਾ ਖਿਆਲ ਮੈਂ ਨੀ ਕਿਸੇ ਨੂੰ ਵੇਖਿਆ ਹੋਊਗਾ ਵੀ ਕ੍ਰਿਕਟ ਬਾਰੇ ਕੋਈ ਨੌਲੇਜ ਦਿੰਦਾ ਹੋਊਗਾ ਜਾਂ ਕਿੰਨਾ ਵੀ ਹੈ ਪਰ ਸਿਰਫ ਮੈਂ ਇੱਕ ਗੱਲ ਜੋਧਵੀਰ ਜ਼ਰੂਰ ਕਹਿਣਾ ਚਾਹੁੰਦਾ ਯੂ ਆਰ ਨੰਬਰ 1 ਐਂਡ ਕੀਪ ਇਟ ਅਪ ਤੇ ਇਹਨੂੰ ਇਸੇ ਚੈਨਲ ਨੂੰ ਇਸੇ ਤਰ੍ਹਾਂ ਬਣਾ ਕੇ ਰੱਖੋ ਵਾਈ ਚੈਨਲ ਨੂੰ ਨਾ ਵਾਈ ਨੀ ਹਮਾਰਾ ਚੈਨਲ ਬਸ ਹਮਾਰਾ ਚੈਨਲ ਬਣਾ ਕੇ ਰੱਖੋ ਜੋਧਵੀਰ ਥੈਂਕ ਯੂ ਤੁਹਾਡਾ
ਸਤਿ ਸ਼੍ਰੀ ਅਕਾਲ ਸਰ ਜੀ
ਯੁੱਧ ਵੀ ਤੁਸੀਂ ਯਾਦਾਂ ਰੀਫਰੈਸ਼ ਕਰਾਤੀਆਂ ਮੈਨੂੰ ਵੀ ਯਾਦ ਹੈ, ਮੈਂ ਵੀ ਸਾਰਾ ਦੇਖਿਆ ਜੀ, ਸੁਣਿਆ ਵੀ, ਔਰ ਉਹ ਤੋਂ ਦੋ ਕੁ ਸਾਲ ਪਹਿਲਾਂ ਤੋਂ ਹੀ ਮੈਨੂੰ ਸ਼ੌਂਕ ਪੈ ਗਿਆ ਸੀ ਸਰਦਾਰੀ ਸਮਝੀ ਤੇ ਉਦੋਂ ਸਾਰਾ ਪਤਾ ਸੀਗਾ, ਔਰ ਮੈਨੂੰ ਜਦੋਂ ਵੀ ਜੀ ਹਰ ਪਲੇਅਰ ਦਾ ਨਾਂ ਦਾ ਪਤਾ ਹੁੰਦਾ ਸੀ।
ਅੱਛਾ
ਯਾ ਬਹੁਤ ਮਜ਼ਾ, ਜਦੋਂ ਬਿਬ ਰਿਚਰਡ ਆਇਆ ਨਾ ਗਰਾਊਂਡ ਵਿੱਚ, ਜਦੋਂ ਉਹ ਏਦਾਂ ਹੋਇਆ ਕਿ ਲੈ ਵੀ ਹੁਣ ਤਾਂ ਗਿਆ, ਔਰ ਉਹ ਟਹਿਲਦਾ ਹੋਇਆ ਉਹਨੂੰ ਬਾਹਾਂ ਬੂਹਾਂ ਘੁਮਾਉਣ ਦੀ ਆਦਤ ਆ, ਔਰ ਉਹ ਆਪਣੇ ਜ਼ਮਾਨੇ 'ਚ ਬਾਕਸਰ ਵੀ ਹੁੰਦਾ ਸੀਗਾ ਜੀ,
ਔਰ
ਬਾਕਸਿੰਗ ਵੀ ਕਰਦਾ ਰਿਹਾ ਆਪਣੀ ਸਟੇਟ ਲੈਵਲ ਤੱਕ, ਔਰ ਬੜੀ ਉਹਦੀ ਦਹਿਸ਼ਤ ਹੁੰਦੀ ਸੀ, ਬੜਾ ਨਾਂ ਸੀ, ਪਰ ਉਹ ਚੱਲਿਆ ਨਹੀਂ। ਬੜੇ ਬੜੇ ਦਿੱਗਜ਼ ਇੱਦਾਂ ਲੱਗਦੇ ਹੁੰਦੇ ਜਿੱਦਾਂ, ਮਤਲਬ ਕਿ ਜਿੱਦਾਂ ਆਪਾਂ ਸੁਣੀਦਾ ਨਾ ਅਲੈਗਜ਼ੈਂਡਰ ਦੀ ਗ੍ਰੇਟ, ਇੱਦਾਂ ਉਹਨਾਂ ਦੇ ਨਾਂ ਹੁੰਦੇ ਸੀ, ਕਲਾਈਵ ਲਾਰਡ 6 ਫੁੱਟ 6 ਇੰਚ ਹਾਈਟ ਸੀਗੀ ਜੀ, ਔਰ ਬਾਕੀ ਵੀ ਆਪਣੇ ਪਲੇਅਰ ਤਾਂ ਮਤਲਬ ਕਿ ਐਵੇਂ ਹੀ ਲੱਗਦੇ ਹੁੰਦੇ ਸੀ, ਜਿੱਦਾਂ ਮਤਲਬ ਕਿ ਦੇ ਆਰ ਜਾਇੰਟਸ ਇੱਦਾਂ ਲੱਗਦੇ, ਔਰ ਵਿਕਟ ਕੀਪਰ ਆਉਂਦਾ ਹੁੰਦਾ ਡਿਊਜ਼ੋ, ਮਾਈਕਲ ਹੋਲਡਿੰਗ ਆਪਣੇ, ਦੂਸਰਾ ਡਿਊਜ਼ੋ ਆਪਣਾ, ਗੋਰਡਨ ਗ੍ਰੀਨਜ, ਇਹ ਤਾਂ ਬੰਦੇ ਆਊਟ ਹੀ ਨਹੀਂ ਹੁੰਦੇ ਸੀਗੇ ਜੀ, ਉਹਨਾਂ ਦੇ ਫਾਸਟ ਬੋਲਰ ਖੇਲ ਹੀ ਨਹੀਂ ਹੁੰਦੇ ਸੀ। ਇੱਕ ਮੈਚ ਵਿੱਚ ਆਪਣੇ ਮੇਰਾ ਖਿਆਲ 55 ਓਵਰ ਹੁੰਦੇ ਸੀ ਗਵਾਸਕਰ